दोहरा माया लंब सुहंड रे सत संगत नित जाए।
सतगुरु सच्चे पातशाह जी दी शरण च भाई माया लंब जी और भाई सुहंड जी जेडे रोज सतगुरां दी सतसंगत करदे हन, सतसंगत दी शोभत विच बैठदे हन, कथा कीर्तन करदे सुनदे हन।
प्रेम गाए गुर शब्द को करी भगत पौ पाई।
बड़े प्रेम विच भेज के दोवें गुर सिख गुरबाणी दा कीर्तन करदे हन और कीर्तन दे नाल नाल प्रेमा भगती करदे, कीर्तन भी करदे ने और पाओ भगती नू प्रेमा भगती नू अपने हिरदे च वसाउंदे हन।
जो पाई सतगुर की दर्शन इति आयो।
भाई माया जी और भाई सुहंड जी ए दोवें गुर सिख जो गुरबाणी दा कीर्तन करदे बड़े प्रेम सहित छेवें पातशाह जी दे दर्शन करन वास्ते महाराज जी दे चरणा च हाजिर होए।
पग पंकज पर सीस चुकायो।
बड़े अदब नाल बड़ी भावना नाल सत्कार नाल आके गुरु चरणा ते वंदना कीती है, क्योंकि जितनी भावना ते अदब नाल गुरु चरणा ते नमस्कार करिए ओनी गुरु साहब जी दी दया ते बख्शिश वरतदी है। तो बड़े प्रेम सहित दोनों गुरसिखा ने आण के महाराज जी दे सोहणिया चरणा कमलां ते वंदना कीती है।
रह की तक दिन भूजन कीन।
कुछ दिन श्री अमृतसर साहब च रहे, महाराज जी दे घर दी सेवा करदे, किते लंगरां दी सेवा, किते सतगुरां दे गुरसिखां दी सेवा। तो सेवा करदिया करदिया एक दिन सतगुरु जी दे पास बैठण दा मौका मिलिया, गलबात करन दा समा मिलिया।
मोई बतावो गुरु प्रवीन।
हाथ जोड़ के समा वेख के सतगुरां नू बेनती करके कहण लगे, सतगुरु आप जी कृपा करके सानू दसो, असी आप जी कोलो कुछ जानना चाहुंदे हां।
सत संगत कै गुर दरबार।
सत संगत विच जां फिर गुरु के दरबार। सत संगत ते गुर दरबार दा मतलब जिथे गुरु साहब दी हाजरी है गुरु दरबार, जिथे कुछ गुरसिख इकत्र हो के परमेश्वर दी कीर्ति कर रहे ने सत संगत है। तो महाराज गुरु की संगत वे जिथे गुरु साहब दी हाजरी होवे जां फिर जिथे केवल सत संगत दा निवास है, हरी कीर्ति है, ता उत्थे भी परमेश्वर दा वास है। पर इन्हां ने गुरु साहब जी उदों देह करके हाजर सन, इस करके बेनती कर रहे ने कि महाराज गुरु दरबार विच जां फिर सत संगत विच
इक तो जात कामना तारे।
जेड़े उत्थे संगत विच आउंदे ने गुरु दरबार विच, गुरु की संगत विच आउंदे ने, एक ता ओ हुंदे ने जेड़े मन च कामना धार के आउंदे, उन्हां दे हिरदे च कोई ना कोई कामना हुंदी कि महाराज सानू आ मिल जाए, साडा कम सवर जाए, साडी दुकान वधिया चल जाए, साडी नौकरी वधिया लग जाए, एदा बहुत सारिया कामनावा लैके कामनावा धार के आउंदे हन।
लीत पदार्थ हित गुजरान।
और कामना रख के कई गुरु घरां विच गुरु की संगत विच सेवा करदे ने ते गुजरान वास्ते उत्थों माया भी लैंदे हन, जां जिहड़े धार्मिक खित्तियां विच सेवावां निभाउण वाले चाकरियां करन वाले ने ਉਹ ਨਾਲੇ ਕਾਮਨਾ ਧਾਰ ਕੇ ਸੇਵਾ ਟਹਿਲ ਕਰਦੇ ਨੇ, ਨਾਲੇ ਉਹਨਾਂ ਨੂੰ ਉੱਥੋਂ ਗੁਜਰਾਨ ਲਈ ਮਾਇਆ ਵੀ ਮਿਲਦੀ ਹੈ।
ਕਰੇ ਤਿਸੀ ਤੇ ਖਾ ਨਰ ਪਾਨ।
ਗੁਰੂ ਘਰ ਵਿਚ ਸੇਵਾਵਾਂ ਕਰਦਿਆਂ ਜਿਵੇਂ ਸਾਡੇ ਵਾਲੀ ਜਿਹੜੀ ਸੇਵਾ ਹੈ, ਕੋਈ ਗੁਰੂ ਘਰ ਚ ਗ੍ਰੰਥੀ ਸਿੰਘ ਦੀ ਸੇਵਾ ਕਰਦਾ, ਕੋਈ ਸੇਵਾਦਾਰ ਦੀ ਕਰਦਾ, ਤੋ ਗੁਰੂ ਘਰ ਦੇ ਵਿਚ ਜਿਹੜੇ ਸੇਵਾਵਾਂ ਨਿਭਾਉਣ ਵਾਲੇ ਨੇ ਉਹ ਤਾਂ ਕਾਮਨਾ ਰੱਖ ਕੇ ਸੇਵਾ ਕਰਦੇ ਆ ਵੀ ਚਲੋ ਸੇਵਾ ਕਰਾਂਗੇ ਤੇ ਸਾਨੂੰ ਮਾਇਆ ਮਿਲਣੀ, ਉਹਦੇ ਨਾਲ ਸਾਡਾ ਗੁਜਰਾਨ ਚੱਲਣਾ, ਸਾਡੀ ਰੋਜੀ ਰੋਟੀ ਦਾ ਜਿਹੜਾ ਹੈ ਉਹ ਪ੍ਰਬੰਧ ਚੱਲਣਾ ਹੈ।
ਇੱਕ ਸਿੱਖ ਕਰ ਕੇ ਧਰਮ ਕਮਾਈ।
ਇੱਕੋ ਸਿੱਖ ਨੇ ਜਿਹੜੇ ਧਰਮ ਦੀ ਕਮਾਈ ਕਰਦੇ ਨੇ, ਧਰਮ ਦੀ ਕਿਰਤ ਕਰਦੇ ਨੇ।
ਸਿੱਖਣ ਕੋ ਵਰਤਾਈ ਸੁਖਾਈ।
ਉਹ ਧਰਮ ਦੀ ਕਿਰਤ ਕਰਕੇ ਗੁਰਸਿੱਖਾਂ ਨੂੰ ਵਰਤਾ ਕੇ ਪਿੱਛੇ ਬਚੇ ਆਪ ਛਕਦੇ। ਵੈਸੇ ਗੁਰਸਿੱਖ ਦੀ ਬਿਰਤੀ ਇਹੀ ਹੋਣੀ ਚਾਹੀਏ, ਪਿੱਛੇ ਬਚਿਆ ਆਪ ਛਕੰਦਾ, ਜਿਹੜਾ ਪਿੱਛੇ ਬਚ ਜਾਂਦਾ ਹੈ ਵਰਤਾਣ ਤੋਂ ਬਾਅਦ ਉਹ ਆਪ ਛਕਦਾ ਹੈ।
ਸਹਿਕਾਮੀ ਨਿਸ਼ਕਾਮੀ ਜੋ।
ਏਦਾਂ ਇੱਕ ਸਹਿਕਾਮੀ ਹੋ ਗਏ ਜਿਹੜੇ ਕਾਮਨਾ ਧਾਰ ਕੇ, ਇੱਕ ਤਾਂ ਹੁੰਦੇ ਵੀ ਗੁਰੂ ਘਰਾਂ ਚ ਸੇਵਾਵਾਂ ਨਿਭਾਉਂਦੇ, ਇੱਕ ਓਦਾਂ ਵੀ ਜਿਹੜੇ ਕਾਮਨਾ ਧਾਰ ਕੇ ਆਉਂਦੇ ਗੁਰੂ ਘਰ, ਕੋਈ ਨਾ ਕੋਈ ਇੱਛਾ ਲੈ ਕੇ ਆਉਂਦੇ। ਇੱਕ ਹੁੰਦੇ ਨੇ ਜਿਹੜੇ ਨਿਸ਼ਕਾਮ ਹੁੰਦੇ, ਕੋਈ ਕਾਮਨਾ ਉਹਨਾਂ ਦੇ ਹਿਰਦੇ ਚ ਨਹੀਂ ਹੁੰਦੀ, ਉਹ ਕੇਵਲ ਗੁਰੂ ਦੀ ਟਹਿਲ, ਗੁਰੂ ਦੀ ਸੇਵਾ, ਗੁਰੂ ਦੀ ਕਿਰਪਾ ਲਈ ਕਰਦੇ ਹਨ।
ਕੀਰਤਨ ਕਰਤ ਸੁਨਤੈ ਦੋ,
ਉਹ ਦੋਵੇਂ ਪ੍ਰਕਾਰ ਦੇ ਸਹਿਕਾਮੀ ਵੀ ਤੇ ਨਿਸ਼ਕਾਮੀ ਵੀ ਦੋਵੇਂ ਆ ਕੇ ਜਦੋਂ ਕੀਰਤਨ ਤੇ ਕਥਾ ਸੁਣਦੇ ਹਨ।
ਸਤ ਸੰਗਤ ਕਰ ਬੈਸ ਬਿਤਾਵੇ,
ਫਿਰ ਸਤ ਸੰਗਤ ਕਰਦਿਆਂ ਕਰਦਿਆਂ ਆਪਣੀ ਉਮਰ ਬਤੀਤ ਕਰਦੇ। ਜਿਹੜੇ ਕਾਮਨਾ ਰੱਖ ਕੇ ਆਉਂਦੇ ਨੇ ਉਹ ਵੀ ਕਥਾ ਸੁਣਦੇ ਆ, ਕੀਰਤਨ ਸੁਣਦੇ ਆ। ਜਿਹੜੇ ਨਿਸ਼ਕਾਮ ਹੋ ਕੇ ਆਉਂਦੇ ਨੇ ਉਹ ਵੀ ਕੀਰਤਨ ਕਥਾ ਸੁਣਦੇ ਆ, ਆਪਣੀ ਜ਼ਿੰਦਗੀ ਦਾ ਸਮਾਂ ਬਤੀਤ ਕਰਦੇ ਹਨ।
ਨਿਤਰਾਵਰ ਕੋ ਦਰਸ਼ਨ ਪਾਵੇ,
ਫਿਰ ਉਹ ਰੋਜ਼ ਮਹਾਰਾਜ ਤੁਹਾਡੇ ਦਰਸ਼ਨ ਕਰਦੇ ਨੇ ਆ ਕੇ, ਰੋਜ਼ਾਨਾ ਤੁਹਾਡੇ ਦੀਦਾਰ ਕਰਦੇ ਹਨ।
ਕਿਆ ਗਤ ਹੋਤ ਅਗਾਰੀ ਜਾਵੇ,
ਮਹਾਰਾਜ ਉਹਨਾਂ ਦੋਨਾਂ ਦੀ ਅੱਗੇ ਜਾ ਕੇ ਕੀ ਗੱਤ ਹੋਵੇਗੀ। ਸਹਿਕਾਮੀਆਂ ਦੀ ਜਿਹੜੇ ਕਾਮਨਾ ਰੱਖ ਕੇ ਆਉਂਦੇ ਨੇ ਉਹਨਾਂ ਬਾਰੇ ਵੀ ਦੱਸੋ ਕੀ ਹਾਲਤ ਹੋਵੇਗੀ ਉਹਨਾਂ ਦੀ ਅੱਗੇ, ਤੇ ਜਿਹੜੇ ਨਿਸ਼ਕਾਮ ਹੋ ਕੇ ਆਉਂਦੇ ਨੇ ਉਹਨਾਂ ਦੀ ਕੀ ਗੱਤ ਹੋਵੇਗੀ। ਦੋਨਾਂ ਬਾਰੇ ਸਾਨੂੰ ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਦੱਸੋ।
ਅੰਤਰ ਕਿਤਕ ਸਫਲ ਕੋ ਪਾਵੇ,
ਉਹਨਾਂ ਦੋਨਾਂ ਨੂੰ ਕਿੰਨੇ ਕੰਤਰੇ ਨਾਲ ਫਲ ਦੀ ਪ੍ਰਾਪਤੀ, ਸਹਿਕਾਮੀਆਂ ਨੂੰ ਕੀ ਮਿਲਦਾ ਅੱਗੇ ਜਾ ਕੇ, ਤੇ ਜਿਹੜੇ ਨਿਸ਼ਕਾਮ ਹੋ ਕੇ ਸੇਵਾ ਸਿਮਰਨ ਭਜਨ ਕਰਦੇ ਸੰਗਤ ਕਰਦੇ ਨੇ ਉਹਨਾਂ ਨੂੰ ਕੀ ਮਿਲਦਾ। ਦੋਵੇਂ ਤਰ੍ਹਾਂ ਦੇ ਆਉਂਦੇ ਹਾਂ ਨਾ ਆਪਾਂ, ਤਕਰੀਬਨ ਬਹੁਤਾਤ ਸਾਡੀ ਗਿਣਤੀ ਕਾਮਨਾ ਵਾਲਿਆਂ ਦੀ ਹੈ। ਕੋਈ ਨਾ ਕੋਈ ਕਾਮਨਾ ਲੈ ਕੇ ਅਸੀਂ ਗੁਰੂ ਸੰਗਤ ਵਿੱਚ ਆਉਂਦੇ ਹਾਂ, ਸਾਡਾ ਕੰਮ ਹੋ ਜੇ, ਸਾਨੂੰ ਆਹ ਮਿਲ ਜਾਏ। ਨਿਸ਼ਕਾਮ ਭਾਵ ਨਾਲ ਤਾਂ ਕੋਈ ਵਿਰਲਾ ਹੀ ਆਉਂਦਾ ਨਾ, ਵੀ ਮੈਂ ਕੇਵਲ ਕਥਾ ਸੁਣਨੀ ਹੈ ਜਾਂ ਕੀਰਤਨ ਸੁਣਨਾ ਹੈ, ਉਹ ਵਿਰਲੇ ਹੁੰਦੇ। ਤੋ ਪੁੱਛਿਆ ਇਹਨਾਂ ਸਿੱਖਾਂ ਨੇ, ਮਹਾਰਾਜ ਨਿਸ਼ਕਾਮ ਜਿਹੜੇ ਕਥਾ ਕੀਰਤਨ ਸੁਣਦੇ ਆ ਸੰਗਤ ਵਿੱਚ, ਜਾਂ ਜਿਹੜੇ ਕਾਮਨਾ ਧਾਰ ਕੇ ਸੁਣਦੇ ਆ, ਦੋਨਾਂ ਨੂੰ ਅੱਗੇ ਜਾ ਕੇ ਵੱਖੋ ਵੱਖਰਾ ਕੀ ਫਲ ਮਿਲਦਾ, ਸਕਾਮੀਆਂ ਨੂੰ ਕੀ ਮਿਲਦਾ ਤੇ ਜਿਹੜੇ ਨਿਸ਼ਕਾਮ ਨੇ ਉਹਨਾਂ ਨੂੰ ਕੀ ਮਿਲਦਾ।
ਸ੍ਰੀ ਹਰਗੋਬਿੰਦ ਤਬੀ ਸੁਣਾਏ,
ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਬੋਲੇ, ਭਾਈ ਮਾਹੀਆ ਜੀ ਨੂੰ ਕਹਿਣ ਲੱਗੇ,
ਸਤ ਸੰਗਤ ਮੈਂ ਦੋਨੋ ਆਈ।
ਮਹਾਰਾਜ ਜੀ ਕਹਿਣ ਲੱਗੇ, ਭਾਈ ਮਾਹੀਆ ਜੀ, ਭਾਈ ਸੁਹੰਡ ਜੀ, ਸਤ ਸੰਗਤ ਵਿੱਚ ਦੋਵੇਂ ਹੀ ਆਉਂਦੇ ਆ, ਚੱਲ ਕੇ ਸਕਾਮੀ ਵੀ ਆਉਂਦੇ ਨੇ ਨਿਸ਼ਕਾਮੀ ਵੀ ਆਉਂਦੇ ਨੇ।
ਸਹਿਕਾਮੀ ਮਰ ਗੰਧਰਵ ਲੋਕ,
ਜਿਹੜੇ ਸਹਿਕਾਮੀ ਆਉਂਦੇ ਆ ਕਾਮਨਾ ਰੱਖ ਕੇ ਕੋਈ ਨਾ ਕੋਈ ਬਹਾਨੇ ਨਾਲ, ਚਲੋ ਵੀ ਮਹਾਰਾਜ ਸਾਡੀ ਕਾਮਨਾ ਪੂਰੀ ਹੋ ਜਾਏ, ਨਾਲੇ ਉਹ ਕੀਰਤਨ ਸੁਣਦੇ ਕਥਾ ਸੁਣਦੇ, ਕਹਿੰਦੇ ਫਿਰ ਉਹਨਾਂ ਸਹਿਕਾਮੀਆਂ ਨੂੰ ਅੱਗੇ ਗੰਧਰਵ ਲੋਕ ਦੇ ਵਿੱਚ ਕਿਸੇ ਚੰਗੀ ਪੁਰੀ ਦੇ ਵਿੱਚ ਨਿਵਾਸ ਮਿਲਦਾ।
ਜਾਈ ਆਨੰਦ ਪੁਗਤੇ ਬਿਨ ਸ਼ੋਕ,
ਬਿਨਾ ਸ਼ੋਕ ਤੋਂ ਜਿੱਥੇ ਕੋਈ ਦੁੱਖ ਨਹੀਂ ਹੁੰਦਾ, ਉਹ ਬਿਨਾ ਸ਼ੋਕ ਤੋਂ ਉਸ ਗੰਧਰਵਪੁਰੀ ਦਾ, ਕਿਸੇ ਨਾ ਕਿਸੇ ਗੰਧਰਵਪੁਰੀ ਦਾ ਜਿਹਨੂੰ ਆਪਾਂ ਸਵਰਗ ਦਾ ਸੁੱਖ ਕਹਿ ਦਿੰਨੇ ਆ, ਉਹਨੂੰ ਮਾਣਦਾ ਹੈ।
ਤਿਨਹੀ ਸੰਗ ਮੁਕਤ ਹੋ ਜਾਵੇ,
ਫਿਰ ਜਦੋਂ ਗੰਧਰਵ ਲੋਕ ਵਿੱਚ ਜਾਂਦਾ ਉੱਥੇ ਉਹ ਕੀਰਤਨ ਸੁਣਦਾ ਕਥਾ ਸੁਣਦਾ, ਉਸ ਗੰਧਰਵ ਲੋਕ ਦੇ ਵਿੱਚੋਂ ਫਿਰ ਤੈਨੂੰ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ।
ਜਨਮ ਮਰਨ ਕੋ ਦੁੱਖ ਨੈ ਪਾਵੇ,
ਉਹਨੂੰ ਫਿਰ ਜਨਮ ਮਰਨ ਦਾ ਦੁੱਖ ਨਹੀਂ ਵਿਆਪਦਾ। ਐਸਾ ਨਹੀਂ ਵੀ ਕਥਾ ਕੀਰਤਨ ਕੋਈ ਕਾਮਨਾ ਰੱਖ ਕੇ ਸੁਣਦਾ ਉਹਨੂੰ ਲਾਭ ਨਹੀਂ ਮਿਲਦਾ। ਮਹਾਰਾਜ ਜੀ ਕਹਿੰਦੇ ਉਹਨੂੰ ਵੀ ਲਾਭ ਮਿਲਦਾ ਹੈ, ਪਰ ਪਹਿਲਾਂ ਕੁਝ ਸਮੇਂ ਲਈ ਕਿਸੇ ਲੋਕ ਵਿੱਚ ਉਹਦਾ ਨਿਵਾਸ ਹੁੰਦਾ, ਫਿਰ ਸਰੀਰ ਲੈ ਕੇ ਉਹਨੂੰ ਦੁਬਾਰਾ ਜਨਮ ਧਾਰ ਕੇ ਆਉਣਾ ਪੈਂਦਾ, ਕਥਾ ਕੀਰਤਨ ਦਾ ਪ੍ਰਵਾਹ ਦਾ ਰਸ ਮਾਣਦਿਆਂ ਫਿਰ ਉਹ ਜਨਮ ਮਰਨ ਤੋਂ ਮੁਕਤ ਹੋ ਜਾਂਦਾ।
ਜੇ ਨਿਸ਼ਕਾਮ ਗਿਆਨ ਕੋ ਪਾਏ,
ਪਰ ਜਿਹੜੇ ਨਿਸ਼ਕਾਮ ਹੋ ਕੇ ਕਥਾ ਕੀਰਤਨ ਸੁਣਦੇ ਨੇ, ਕਾਮਨਾ ਰਹਿਤ ਹੋ ਕੇ ਨਿਤਨੇਮ ਕਰਦੇ, ਕਾਮਨਾ ਰਹਿਤ ਹੋ ਕੇ ਬਾਣੀ ਪੜ੍ਹਦੇ ਨੇ, ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਜਿਉਂਦਿਆਂ ਜੀ ਬ੍ਰਹਮ ਗਿਆਨ ਦੀ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ। ਉਹ ਜਿਉਂਦਿਆਂ ਹੀ ਮੁਕਤ ਹੋ ਜਾਂਦੇ,
ਉਹਨਾਂ ਨੂੰ ਜਿਉਂਦਿਆਂ ਜੀ ਹੀ ਆਤਮ ਗਿਆਨ ਦਾ ਸਾਕਸ਼ਾਤਕਾਰ ਹੋ ਜਾਂਦਾ ਜਿਹੜੇ ਨਿਸ਼ਕਾਮ ਹੋ ਕੇ ਕਥਾ ਕੀਰਤਨ ਸੁਣਦੇ, ਨਿਸ਼ਕਾਮ ਹੋ ਕੇ ਬਾਣੀ ਪੜ੍ਹਦੇ, ਨਿਸ਼ਕਾਮ ਹੋ ਕੇ ਸੇਵਾ ਕਰਦੇ, ਨਿਸ਼ਕਾਮ ਹੋ ਕੇ ਸਿਮਰਨ ਕਰਦੇ, ਉਹਨਾਂ ਨੂੰ ਜਿਉਂਦਿਆਂ ਜੀ ਹੀ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ।
ਝੂਠੇ ਲੱਗ ਜਗ ਸੁਖ ਸਮੁਦਾਏ,
ਕਿਉਂਕਿ ਉਹਨਾਂ ਅੰਦਰ ਇਹ ਬਿਰਤੀ ਬਣ ਜਾਂਦੀ ਹੈ ਕਿ ਇਹ ਸੰਸਾਰ ਦੇ ਜਿਤਨੇ ਸੁੱਖ ਨੇ ਸਭ ਝੂਠੇ ਨੇ, ਇਹ ਸਭ ਨਸ਼ਵਰ ਨੇ, ਇਹਨਾਂ ਦੀ ਕੀ ਕਾਮਨਾ ਕਰਨੀ, ਜਿਹੜਾ ਹੈ ਹੀ ਨਾਸ਼ਵਾਨ, ਸੱਚੇ ਸਾਹਿਬ ਕੋਲੋਂ ਨਾਸ਼ਵਾਨ ਚੀਜ਼ਾਂ ਕਿਵੇਂ ਮੰਗੀਏ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸੱਚੇ ਕੋਲੋਂ ਝੂਠ ਕਿਵੇਂ ਮੰਗੀਏ, ਉਹਨਾਂ ਦੀ ਇਹ ਬਿਰਤੀ ਬਣ ਜਾਂਦੀ ਹੈ ਵੀ ਸਾਹਿਬ ਸੱਚਾ ਹੈ, ਸੱਚੇ ਸਾਹਿਬ ਕੋਲੋਂ ਇਹ ਝੂਠੀਆਂ ਚੀਜ਼ਾਂ ਸੰਸਾਰ ਦੀਆਂ ਕਿਵੇਂ ਮੰਗੀਏ, ਸ਼ਰਮ ਆਉਂਦੀ ਹੈ, ਲਾਜ ਆਉਂਦੀ ਹੈ, ਸੱਚੇ ਕੋਲੋਂ ਤਾਂ ਸੱਚ ਹੀ ਮੰਗਣਾ ਚਾਹੀਏ ਨਾ। ਉਹ ਇਸ ਕਰਕੇ ਫਿਰ ਸੰਸਾਰ ਦੇ ਜਿੰਨੇ ਪਦਾਰਥ ਨੇ ਸੁੱਖ ਨੇ ਇਹਨਾਂ ਨੂੰ ਝੂਠ ਜਾਣ ਕੇ ਇਹਨਾਂ ਦਾ ਤਿਆਗ ਕਰ ਦਿੰਦੇ ਜਿਸ ਕਰਕੇ ਉਹਨਾਂ ਅੰਦਰ ਕੋਈ ਕਾਮਨਾ ਉਪਜਦੀ ਨਹੀਂ
ਪ੍ਰਾਰਬਧ ਪੂਰਵੀ ਤਜ ਪ੍ਰਾਨ
ਉਹਨਾਂ ਦੀ ਜਿਹੜੀ ਪਰਾਲਬਧ ਹੈ ਪਰਾਲਬਧ ਦਾ ਮਤਲਬ ਆ ਸਰੀਰ ਦੀ ਜਿਹੜੀ ਪਰਾਲਬਧ ਹੈ ਤਾਂ ਹਰ ਇੱਕ ਨੂੰ ਭੋਗਣੀ ਪੈਣੀ ਨਾ ਜਿੰਨੀ ਪਰਮੇਸ਼ਰ ਨੇ ਉਮਰ ਦਿੱਤੀ ਹੈ ਸਵਾਸ ਦਿੱਤੇ ਹੈ ਉਹ ਇਹਦੇ ਵਿੱਚ ਭੋਗਣੇ ਹੀ ਪੈਣੇ ਇਸ ਪਰਾਲਬਧ ਨੂੰ ਭੋਗਣ ਤੋਂ ਬਾਅਦ
ਮਿਲੇ ਵਾਹੀ ਗੁਰੂ ਮੈਂ ਸੁਖਵਾਨ
ਉਹ ਸਿੱਧੇ ਨਿਰੰਕਾਰ ਪਰਮੇਸ਼ਰ ਦੇ ਸਰੂਪ ਵਿੱਚ ਮਿਲ ਕੇ ਇੱਕ ਬਿੱਕ ਹੋ ਜਾਂਦੇ ਨੇ ਜਿਨ੍ਹਾਂ ਬਾਬਤ ਮਹਾਰਾਜ ਜੀ ਦੇ ਬਚਨ ਨੇ ਜਿਉਂ ਜਲ ਮਹਿ ਜਲ ਆਹੇ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਵਾਲੀ ਅਵਸਥਾ ਉਹਨਾਂ ਨੂੰ ਮਿਲ ਜਾਂਦੀ ਹੈ
ਸਭ ਤੇ ਅਧਿਕ ਅਹੀ ਨਿਸ਼ਕਾਮ
ਇਸ ਕਰਕੇ ਨਿਸ਼ਕਾਮ ਹੋਣਾ ਇਹ ਸਭ ਤੋਂ ਉੱਤਮ ਅਵਸਥਾ ਹੈ ਬਹੁਤ ਔਖਾ ਹੈ ਨਿਸ਼ਕਾਮ ਹੋਣਾ ਕਾਮਨਾ ਰਹਿ ਧੋ ਕੇ ਭਜਨ ਕਰਨਾ ਕੋਈ ਇੱਛਾ ਹੋਣੀ ਨੀ ਜਪਜੀ ਸਾਹਿਬ ਦਾ ਪਾਠ ਕੀਤਾ ਕੋਈ ਕਾਮਨਾ ਹੈ ਹੀ ਨੀ ਵੀ ਕੀ ਮਿਲੇ ਤੋ ਕਾਮਨਾ ਰਹਿਤ ਹੋ ਕੇ ਅਵਸਥਾ ਵਿੱਚ ਵਿਚਰਨਾ ਮਹਾਰਾਜ ਜੀ ਕਹਿੰਦੇ ਬੜੀ ਉੱਤਮ ਅਵਸਥਾ ਹੈ ਪਾਤਸ਼ਾਹ ਪੰਜਵੇਂ ਗੁਰਦੇਵ ਨੇ ਬਚਨ ਕਹੇ ਨੇ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਐਸਾ ਨੀ ਵੀ ਜਿਹੜਾ ਕਾਮਨਾ ਧਾਰ ਕੇ ਗੁਰੂ ਘਰ ਸੰਗਤ ਸੇਵਾ ਸਿਮਰਨ ਕਰ ਕਹਿੰਦੇ ਉਹ ਮੁਕਤ ਤਾਂ ਹੋਣਗੇ ਪਰ ਜਿਉਂਦਿਆਂ ਜੀ ਗਿਆਨ ਨੂੰ ਨਹੀਂ ਪ੍ਰਾਪਤ ਕਰ ਸਕਦੇ ਬ੍ਰਹਮ ਗਿਆਨ ਆਤਮ ਗਿਆਨ ਨੀ ਉਹਨਾਂ ਨੂੰ ਮਿਲ ਸਕਦਾ ਪਰ ਜਿਹੜਾ ਨਿਸ਼ਕਾਮ ਹੋ ਕੇ ਕਰੇਗਾ ਸੇਵਾ ਸਿਮਰਨ ਉਹ ਜਿਉਂਦਿਆਂ ਜੀ ਹੀ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਹੋ ਜਾਏਗਾ ਉਹ ਬਹੁਤ ਉੱਤਮ ਅਵਸਥਾ ਨੂੰ ਪ੍ਰਾਪਤ ਹੋਵੇਗਾ ਜਿਹਨੂੰ ਪਰਮਗਤ ਪਰਮ ਪਦੀ ਪਦਵੀ ਕਿਹਾ ਹੈ
ਦੋਏ ਬਿਦ ਕੀ ਜਾਨੋ ਸਹਿਕਾਮ
ਹੁਣ ਮਹਾਰਾਜ ਜੀ ਅੱਗੇ ਹੋਰ ਸਹਿਕਾਮੀਆਂ ਦੀ ਗੱਲ ਕਰਦੇ ਕਹਿੰਦੇ ਜਿਹੜੇ ਸਹਿਕਾਮੀ ਨੇ ਉਹ ਵੀ ਅੱਗੇ ਫਿਰ ਦੋ ਤਰ੍ਹਾਂ ਦੇ ਨੇ ਹਾਂਜੀ
ਤਨ ਨਿਰਭਾ ਮਾਤਰ ਇਕਲੀਤ
ਜਿਹੜੇ ਸਹਿਕਾਮੀ ਨੇ ਉਹਨੇ ਪੁੱਛਿਆ ਨਾ ਮਹਾਰਾਜ ਵੀ ਜਿਹੜੇ ਅਸੀਂ ਗੁਰੂ ਘਰ ਵਿੱਚ ਕਥਾ ਕੀਰਤਨ ਕਰਨ ਵਾਲੇ ਸਾਨੂੰ ਮਾਇਆ ਮਿਲਦੀ ਹੈ ਤੇ ਉਹਦੇ ਨਾਲ ਅਸੀਂ ਗੁਜਰਾਨ ਕਰਦੇ ਹਾਂ ਤੇ ਸਾਡਾ ਕਿਵੇਂ ਭਲਾ ਹੋਵੇਗਾ ਉਹ ਮਹਾਰਾਜ ਜੀ ਕਹਿੰਦੇ ਜਿਹੜੇ ਸਹਿਕਾਮੀ ਨੇ ਉਹ ਵੀ ਦੋ ਪ੍ਰਕਾਰ ਦੇ ਨੇ ਇੱਕ ਤਾਂ ਉਹ ਨੇ ਜਿਹੜੇ ਗੁਰੂ ਅਸਥਾਨਾਂ ਤੇ ਗੁਰੂ ਘਰਾਂ ਵਿੱਚ ਗੁਰੂ ਤੀਰਥਾਂ ਤੇ ਸੇਵਾਵਾਂ ਨਿਭਾਉਂਦੇ ਹੈ ਔਰ ਉਹਨਾਂ ਕ ਲੈਂਦੇ ਜਿੰਨੇ ਕ ਦੇ ਨਾਲ ਉਹਨਾਂ ਦੇ ਪਰਿਵਾਰ ਦਾ ਤੇ ਉਹਨਾਂ ਦਾ ਨਿਰਵਾਹ ਹੋ ਜਾਏ ਤਨ ਨਿਰਵਾਹ ਮਾਤਰ ਲੋਭ ਨਹੀਂ ਰੱਖਦੇ ਲਾਲਚ ਨਹੀਂ ਰੱਖਦੇ ਉਹਨਾਂ ਕ ਲੈਂਦੇ ਜਿੰਨੇ ਕ ਚ ਉਹਨਾਂ ਦਾ ਔਰ ਉਹਨਾਂ ਦੇ ਪਰਿਵਾਰ ਦਾ ਨਿਰਵਾਹ ਹੋ ਜਾਵੇ
ਬਿਨ ਜਾਚੀ ਕਰ ਭਾਉ ਜੋ ਦੇ
ਔਰ ਬਿਨਾਂ ਮੰਗਿਆ ਪ੍ਰੇਮ ਨਾਲ ਜੋ ਕੁਝ ਕੋਈ ਦੇ ਦੇਵੇ ਸਤਸੰਗੀ ਕਥਾ ਕੀਰਤਨ ਸੁਣਨ ਵਾਲਾ ਪ੍ਰੇਮ ਸਹਿਤ ਜੋ ਦੇ ਦੇਵੇ
ਸੋਲੀ ਕਰ ਹਰਖੀ ਉਰਮਾਈ
ਉਹ ਲੈ ਕੇ ਉਹਦੇ ਚ ਪ੍ਰਸੰਨ ਹੋ ਜਾਏ ਉਹਦੇ ਚ ਆਨੰਦਿਤ ਹੋ ਜਾਏ ਵੀ ਮੇਰੇ ਭਾਗਾਂ ਦਾ ਮੇਰੇ ਕਰਮਾਂ ਦਾ ਮੈਨੂੰ ਮਿਲ ਗਿਆ ਹੈ
ਲਖੀ ਵਾਈ ਗੁਰੂ ਪਠ ਹਮ ਪਾਈ
ਇਹ ਜਾਣੇ ਕਿ ਪਰਮੇਸ਼ਰ ਨੇ ਗੱਫਾ ਭੇਜਿਆ ਅਕਾਲ ਪੁਰਖ ਨੇ ਜਿਹੜਾ ਇਹ ਗੱਫਾ ਮਾਇਆ ਦਾ ਇਹ ਪਰਮੇਸ਼ਰ ਨੇ ਸਾਡੇ ਨਿਰਵਾਹ ਲਈ ਭੇਜਿਆ ਹੈ
ਪ੍ਰਾਪਤ ਜੋ ਵਰਤਾਈ ਸੁਖਾਈ
ਜੋ ਮਿਲ ਜਾਏ ਉਹਨੂੰ ਪ੍ਰਾਪਤ ਕਰਕੇ ਆਪਸ ਵਿੱਚ ਵਰਤ ਲਵੇ ਖਾ ਲਵੇ ਵੰਡ ਕੇ ਛਕ ਲਵੇ
ਕੀਰਤਨ ਕਥਾ ਸ਼੍ਰੀ ਹਿਤ ਗਾਏ
ਜਿਹੜੀ ਕਥਾ ਤੇ ਕੀਰਤਨ ਕਰੇ ਉਹ ਮਾਇਆ ਲਈ ਨਾ ਕਰੇ ਉਹ ਇਸ ਲਈ ਕਰੇ ਕਿ ਇਹ ਕਥਾ ਕੀਰਤਨ ਕਰਦਿਆਂ ਮੇਰੇ ਸਾਹਿਬ ਮੇਰੀ ਕਲਿਆਣ ਕਰ ਦੇਵੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸਤਿਗੁਰੂ ਜੀ ਨੇ ਬੜਾ ਸੁੰਦਰ ਤਰੀਕਾ ਜਿਹੜੇ ਸਾਡੇ ਮਹਿਕਮੇ ਵਾਲੇ ਜੀ ਨੇ ਉਹਨਾਂ ਵਾਸਤੇ ਪਾਤਸ਼ਾਹ ਨੇ ਮੁਕਤੀ ਦਾ ਤਰੀਕਾ ਦੱਸਿਆ ਕਿ ਕਥਾ ਕੀਰਤਨ ਕਰਦਿਆਂ ਗੁਰਬਾਣੀ ਦਾ ਪਾਠ ਕਰਦਿਆਂ ਕਾਮਨਾ ਨਾ ਕਰੇ ਵੀ ਇਹਦੇ ਬਦਲੇ ਚ ਮੈਨੂੰ ਕੁਝ ਮਿਲੇ ਜਿੰਨਾ ਮਿਲ ਜੇ ਉਹਨੂੰ ਪ੍ਰੇਮ ਸਹਿਤ ਲੈ ਕੇ ਵਰਤ ਲਵੇ ਆਖੇ ਵੀ ਮੇਰੇ ਭਾਗਾਂ ਦਾ ਮੇਰੇ ਮਾਲਕ ਨੇ ਪਰਮੇਸ਼ਰ ਨੇ ਮੈਨੂੰ ਭੇਜਿਆ ਕਥਾ ਕੀਰਤਨ ਪੈਸੇ ਲਈ ਨਾ ਕਰੇ ਕਥਾ ਕੀਰਤਨ ਇਸ ਲਈ ਕਰੇ ਵੀ ਇਹ ਕਥਾ ਕੀਰਤਨ ਦੁਆਰਾ ਮੇਰੀ ਕਲਿਆਣ ਹੋਣੀ ਹੈ ਮੇਰੀ ਸ਼੍ਰੇਅ ਹੋਣੀ ਹੈ ਗੁਰੂ ਪਾਤਸ਼ਾਹ ਕਿਰਪਾ ਕਰਨ ਮੇਰੇ ਵਰਗੇ ਕਥਾਕਾਰਾਂ ਦੇ ਹਿਰਦਿਆਂ ਚ ਕੀਰਤਨੀਆਂ ਦੇ ਹਿਰਦਿਆਂ ਚ ਇਹ ਭਾਵਨਾ ਬਣ ਆਵੇ ਕਿ ਕਥਾ ਤੇ ਕੀਰਤਨ ਸਾਡੇ ਕਲਿਆਣ ਦਾ ਮਾਰਗ ਹੈ ਨਾ ਕਿ ਸਾਡੀ ਰੋਜੀ ਰੋਟੀ ਦਾ ਸਾਧਨ ਹੈ ਇਹਦੇ ਨਾਲ ਸਾਡੀ ਕਲਿਆਣ ਹੋਣੀ ਜਿਹਨੇ ਗੁਰੂ ਘਰਾਂ ਵਿੱਚ ਸੇਵਾਵਾਂ ਨਿਭਾਉਣ ਵਾਲੇ ਪਾਠੀ ਸਿੰਘ ਨੇ, ਗ੍ਰੰਥੀ ਸਿੰਘ ਨੇ, ਸੇਵਾਦਾਰ ਨੇ, ਉਹ ਇਹ ਜਾਣਨ ਵੀ ਜਿਹੜੀ ਇਹ ਸਾਨੂੰ ਸੇਵਾ ਮਿਲੀ ਹੈ ਜਾਂ ਅਸੀਂ ਪਾਠ ਕਰਦੇ ਹਾਂ, ਇਸ ਲਈ ਨਹੀਂ ਕਰਦੇ ਕਿ ਇਹਦੇ ਬਦਲੇ ਸਾਨੂੰ ਪੈਸੇ ਮਿਲਣੇ, ਇਸ ਲਈ ਕਰਨੇ ਆ ਵੀ ਇਹਦੇ ਨਾਲ ਸਾਡੀ ਕਲਿਆਣ ਹੋਣੀ ਹੈ, ਸਾਡਾ ਭਲਾ ਹੋਣਾ। ਇਹਦੇ ਵਿੱਚ ਪੁੰਨ ਤੇ ਫਲੀਆਂ ਦੋਵੇਂ ਬਣ ਗਈਆਂ, ਨਾਲੇ ਪੁੰਨ ਨਾਲੇ ਫਲੀਆਂ, ਪਰਿਵਾਰ ਦੇ ਨਿਰਵਾਹ ਲਈ ਮਾਇਆ ਵੀ ਮਿਲ ਜਾਣੀ ਹੈ ਤੇ ਜਿਹੜੀ ਸੇਵਾ ਕਰਨੀ ਹੈ ਸਾਹਿਬ ਦੀ ਉਹਦਾ ਪੁੰਨ ਹੀ ਪੁੰਨ ਹੈ, ਮਹਾਤਮ ਹੀ ਮਹਾਤਮ ਹੈ। ਪਰ ਜਦੋਂ ਮਾਇਆ ਨੂੰ ਹੀ ਮੁੱਖ ਰੱਖ ਕੇ ਕਰਨਾ, ਮਾਇਆ ਤਾਂ ਮਿਲ ਜਾਣੀ ਹੈ, ਉਹਨੂੰ ਹੀ ਮੁੱਖ ਰੱਖ ਕੇ ਕਰਨਾ, ਫਿਰ ਉੱਥੇ ਹੀ ਰਹਿ ਜਾਣਾ ਕੋਲੂ ਦਾ ਬੈਲ ਬਣ ਕੇ, ਵੀ ਘੁੰਮੀ ਜਾ, ਮੁਕਤੀ ਨਹੀਂ ਜੇ ਹੋਣੀ, ਸ਼੍ਰੇਅ ਨਹੀਂ ਹੋਣੀ, ਕਲਿਆਣ ਨਹੀਂ ਹੋਣੀ। ਹਾਂਜੀ,
ਥੋੜੇ ਬਹੁਤ ਪਦਾਰਥ ਪਾਏ,
ਕਹਿੰਦੇ ਥੋੜੇ ਬਹੁਤ ਪਦਾਰਥ ਪ੍ਰਾਪਤ ਕਰਕੇ,
ਪਰ ਸੰਤੋਖ ਸਦਾ ਹਰ ਖਾਏ,
ਸੰਤੋਖ ਚ ਹੋ ਜਾਏ, ਸਬਰ ਵਿੱਚ ਹੋ ਜਾਏ। ਗੁਰੂ ਕੇ ਜਿਹੜੇ ਸੇਵਾ ਕਰਨ ਵਾਲੇ ਸੇਵਕ ਨੇ ਉਹ ਸਬਰ ਵਿੱਚ ਆ ਜਾਣ, ਸੰਤੋਖ ਦੀ ਬਿਰਤੀ ਉਹਨਾਂ ਵਿੱਚ ਆ ਜਾਏ। ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਨੇ ਸਿੱਖਾਂ ਦੀ ਭਗਤ ਮਾਲਾ ਚ ਬਚਨ ਲਿਖੇ, ਜਿਹਦੀ ਇਹ ਕਥਾ ਚੱਲ ਰਹੀ ਉਸੇ ਪੁਸਤਕ ਚ, ਉਹ ਕਹਿੰਦੇ ਵੀ ਜਿਹੜਾ ਸ੍ਰੀ ਅਖੰਡ ਪਾਠ ਸਾਹਿਬ ਕਰਾਵੇ ਪ੍ਰੇਮੀ, ਉਹਦੇ ਅੰਦਰ ਇਹ ਭਾਵਨਾ ਹੋਵੇ ਕਿ ਮੈਂ ਸਭ ਕੁਝ ਇਹਨਾਂ ਗੁਰੂ ਕੇ ਪਾਠ ਕਰਨ ਵਾਲੇ ਪਾਠੀ ਸਿੰਘਾਂ ਨੂੰ ਭੇਟ ਕਰਦੇ ਆ, ਮੇਰੇ ਕੋਲ ਜਿੰਨੀ ਜ਼ਮੀਨ ਜਾਇਦਾਦ ਧਨ ਸੰਪਦਾ ਵਿਭੂਤੀ ਸਭ ਕੁਝ ਇਹਨਾਂ ਨੂੰ ਭੇਟ ਕਰਦੇ ਆ, ਜਿਹੜੇ ਮੇਰੇ ਸਾਹਿਬ ਦੀ ਮੈਨੂੰ ਬਾਣੀ ਸੁਣਾਉਣ ਲੱਗੇ ਆ, ਤੇ ਜਿਹੜੇ ਪਾਠ ਕਰਨ ਵਾਲੇ ਪਾਠੀ ਨੇ ਉਹਨਾਂ ਅੰਦਰ ਇਹ ਬਿਰਤੀ ਹੋਵੇ ਕਿ ਅਸੀਂ ਕੇਵਲ ਤਾਂ ਕੇਵਲ ਗੁਰਬਾਣੀ ਨੂੰ ਆਪਣੇ ਭਲੇ ਦੇ ਨਿਮਿਤ ਪੜ੍ਹਨਾ, ਇਹਦੇ ਨਾਲ ਸਾਡੀ ਕਲਿਆਣ ਹੋਣੀ ਹੈ, ਇਹਦੇ ਬਦਲੇ ਅਸੀਂ ਕੱਖ ਨਹੀਂ ਲੈਣਾ, ਇਹੋ ਜਿਹਾ ਸੰਤੋਖ ਤੇ ਸਬਰ ਉਹਨਾਂ ਦੇ ਅੰਦਰ ਹੋਵੇ। ਹੁਣ ਨਾ ਕਰਨ ਵਾਲਿਆਂ ਚ ਬਿਰਤੀ, ਨਾ ਕਰਾਉਣ ਵਾਲਿਆਂ ਚ, ਕਰਨ ਵਾਲਿਆਂ ਵਿੱਚ ਬਿਰਤੀ ਬਣ ਗਈ ਵੀ ਸਾਡਾ ਧੰਦਾ ਹੈ, ਕਰਾਉਣ ਵਾਲੇ ਕਹਿੰਦੇ ਜਿੰਨਾ ਕੁ ਪੈਸਾ ਹੱਥ ਘੁੱਟ ਕੇ ਦੇਈਏ ਚੰਗੀ ਗੱਲ, ਉਹੀ ਪੈਸਾ ਜੇ ਕਿਸੇ ਨਾਚ ਵਾਲੀ ਨੂੰ ਦੇਣਾ, ਵਿਆਹਾਂ ਸ਼ਾਦੀਆਂ ਤੇ ਦੇਣ ਨੂੰ ਤਿਆਰ ਨੇ, ਕੀਰਤਨੀਏ ਨੂੰ ਨਹੀਂ ਦੇਣਾ, ਵੀ ਉੱਥੇ ਨਚਾਰਾਂ ਨੂੰ, ਗਾਣੇ ਗਾਉਣ ਵਾਲਿਆਂ ਨੂੰ ਜਿੰਨੇ ਮਰਜ਼ੀ ਦੇ ਲੈਣ, ਜਦੋਂ ਗੁਰੂ ਘਰ ਦੇ ਕੀਰਤਨੀਆਂ ਨੂੰ, ਗੁਰੂ ਘਰ ਕੇ ਸੇਵਾਦਾਰ ਜਿਹੜੇ ਨੇ ਉਹਨਾਂ ਨੂੰ ਦੇਣ ਦੀ ਗੱਲ ਆਵੇ, ਉੱਥੇ ਹੱਥ ਘੁੱਟਣ ਦੀ ਬਿਰਤੀ ਰੱਖਣੀ ਵੀ ਥੋੜੇ ਜੇ ਵੱਧ ਮੰਗਦੇ, ਤੁਸੀਂ ਤੇ ਵਪਾਰ ਬਣਾ ਲਿਆ ਜੀ ਇਸ ਕੰਮ ਨੂੰ, ਇਹ ਨਹੀਂ ਵੀ ਦੋਵਾਂ ਪਾਸੇ ਖੇਡ ਇਹੋ ਜਿਹੀ ਬਣ ਗਏ। ਫਿਰ ਇਸੇ ਗੱਲੋਂ ਕਈਆਂ ਨੇ ਵਪਾਰ ਬਣਾ ਵੀ ਲਿਆ, ਉਹ ਕਹਿੰਦੇ ਵੀ ਲਵਾਂਗੇ 51,000 ਰੁਪਏ ਕੀਰਤਨ ਕਰਾਉਣਾ, ਇੱਕ ਘੰਟਾ ਕਰਾਂਗੇ, 51,000 ਰੱਖ ਦਿਓ, 71,000 ਰੱਖ ਦਿਓ, ਗਾਣ ਵਾਲਿਆਂ ਨੂੰ ਵੀ ਤਾਂ ਦਿੰਦੇ ਜੇ, ਅਸੀਂ ਤਾਂ ਕੀਰਤਨ ਸੁਣਾਉਣਾ ਤੁਹਾਨੂੰ। ਇਸ ਕਰਕੇ ਤੰਦ ਨਹੀਂ ਤਾਣੀ ਉਲਝੀ ਪਈ ਹੈ। ਤੋ ਪਾਤਸ਼ਾਹ ਕਹਿੰਦੇ ਕਥਾ ਕੀਰਤਨ ਕਰਨ ਵਾਲਾ ਜੋ ਮਿਲ ਜਾਏ ਉਹ ਸਬਰ ਦੀ ਬਿਰਤੀ ਰੱਖ ਕੇ ਉਹਨੂੰ ਵਰਤ ਲਵੇ, ਔਰ ਬਾਣੀ ਦਾ ਕੀਰਤਨ ਤੇ ਕਥਾ ਗੁਰਬਾਣੀ ਦਾ ਜਾਪ ਉਹ ਇਸ ਲਈ ਕਰੇ ਵੀ ਇਹਦੇ ਨਾਲ ਮੇਰਾ ਭਲਾ ਹੋਣਾ, ਮੇਰੀ ਕਲਿਆਣ ਹੋਣੀ ਹੈ। ਉਰੇ ਹੀ ਭਾਵਨਾ ਲੈ ਕੇ ਭਾਈ ਸ਼ਾਮ ਸਿੰਘ ਜੀ ਜੈਸੇ ਕੀਰਤਨੀਏ, ਭਾਈ ਹੀਰਾ ਸਿੰਘ ਜੀ ਵਰਗੇ ਮਹਾਨ ਕੀਰਤਨੀਏ, ਉਹ ਸਤਿਗੁਰਾਂ ਦੇ ਦਰਬਾਰ ਚ ਕੀਰਤਨ ਕਰਦੇ ਰਹੇ। ਹਾਂਜੀ,
ਅਸਪੀ ਹੋਏ ਨਿਸ਼ਕਾਮ ਸਮਾਨ,
ਕਹਿੰਦੇ ਜਿਹੜੇ ਏਦਾਂ ਦੇ ਸਿੱਖ ਨੇ ਜਿਹੜੇ ਕਾਮਨਾ ਨਹੀਂ ਰੱਖਦੇ ਵੀ ਬਦਲੇ ਚ ਸਾਨੂੰ ਮਾਇਆ ਮਿਲਣੀ, ਜਿਹੜੇ ਕਥਾ ਕੀਰਤਨ ਇਸ ਲਈ ਕਰਦੇ ਵੀ ਸਾਡਾ ਭਲਾ ਹੋਣਾ, ਇਹਦੇ ਨਾਲ ਸਾਡੀ ਕਲਿਆਣ ਹੋਣੀ, ਪਰ ਅਸੀਂ ਕਹਿੰਦੇ ਜਿਹੜੇ ਏਦਾਂ ਉਹ ਵੀ ਨਿਸ਼ਕਾਮੀ ਨੇ। ਆਖੋ ਸਾਧਨਾ
ਸ੍ਰੀ ਵਾਹਿਗੁਰੂ,
ਕਿਉਂਕਿ ਕਾਮਨਾ ਨੇ ਵੀ ਨਹੀਂ ਕੀਤੀ, ਜੋ ਮਿਲ ਗਿਆ ਉਹ ਲੈ ਕੇ ਵਰਤ ਲਿਆ, ਕਾਮਨਾ ਤਾਂ ਨਹੀਂ ਨਾ ਕੀਤੀ, ਉਹ ਵੀ ਕਾਮੀਆਂ ਦੇ ਤੁੱਲ ਹੀ ਨੇ, ਉਹ ਵੀ ਕਥਾ ਕੀਰਤਨ ਕਰਦਿਆਂ ਕਰਦਿਆਂ ਆਤਮ ਗਿਆਨ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਹੋ ਜਾਂਦੇ ਹੈ, ਉਹਨਾਂ ਅੰਦਰ ਵੀ ਬ੍ਰਹਮ ਗਿਆਨ ਉਜਾਗਰ ਹੋ ਜਾਂਦਾ ਹੈ।
ਬਿਨਾਂ ਲੋਭ ਤੇ ਕਰੀ ਜਵਾਨ,
ਕਿਉਂਕਿ ਲਾਲਚ ਤੋਂ ਬਿਨਾਂ, ਲੋਭ ਤੋਂ ਬਿਨਾਂ ਉਹ ਕਰਦੇ ਨੇ ਕਥਾ ਕੀਰਤਨ,
ਕਿੰਚਿਤ ਕਰੇ ਵਾਸਨਾ ਜੋਏ,
ਪਰ ਕਿੰਚਿਤ ਕੁਝ ਨੇ ਜਿਹੜੇ ਮਨ ਚ ਵਾਸਨਾ ਰੱਖਦੇ, ਇਹਨਾਂ ਦਾ ਧਿਆਨ ਰਹਿੰਦਾ ਇਸ ਪਾਸੇ,
ਉਰ ਗੰਧਰਵ ਜਾਤੇ ਸੋਏ,
ਥੋੜੀ ਬਹੁਤੀ ਕਾਮਨਾ ਕਰ ਲੈਣ ਵੀ ਚਲੋ ਇੰਨਾ ਕੁ ਤਾਂ ਚਾਹੀਦਾ, ਸੇਵਾ ਕੀਤੀ ਯਾਨੀ ਮਿਹਨਤ ਕੀਤੀ, ਇੰਨਾ ਮਿਲ ਜੇ ਸਾਨੂੰ, ਜਿਹੜੇ ਥੋੜੀ ਬਹੁਤੀ ਕਾਮਨਾ ਕਰੇ, ਅੱਗੇ ਉਹਨਾਂ ਨੂੰ ਚੰਗੀ ਪੁਰੀ ਦੇ ਵਿੱਚ ਨਿਵਾਸ ਮਿਲਦਾ।
ਜੀ ਅਤ ਲੋਭੀ ਧਨ ਕੇ,
ਜਿਹੜੇ ਬਹੁਤੇ ਹੀ ਲੋਭੀ ਨੇ, ਲਾਲਚੀ, ਜੇ ਉਹਨਾਂ ਨੂੰ ਕਹੋ ਵੀ 10 ਮਿੰਟ ਦਾ ਇੱਕ ਸ਼ਬਦ ਹੋਰ ਸੁਣਾਓ, ਉਹਨਾਂ ਨੇ ਕਹਿਣਾ ਜੀ ਲਿਆਓ ਜੀ 10,000 ਰੁਪਇਆ ਹੋਰ ਵਧਾ ਦਿਓ ਭੇਟਾ ਦਾ, ਸੁਣਾ ਦਿੰਦੇ ਆ 10 ਮਿੰਟ ਦਾ ਸ਼ਬਦ। ਜਿਹੜੇ ਬਹੁਤੇ ਲੋਭੀ ਤੇ ਲਾਲਚੀ ਬਣ ਕੇ ਕਥਾ ਕੀਰਤਨ ਦੇ ਵਿੱਚ ਪ੍ਰਵਿਰਤ ਹੁੰਦੇ ਨੇ,
ਕਰੇ ਕੀਰਤਨ ਮਨ ਨੇ ਦੇਤ,
ਹੋਰ ਮਨ ਦੇ ਕੇ ਕੀਰਤਨ ਨਹੀਂ ਕਰਦੇ, ਧਿਆਨ ਮਾਇਆ ਵੱਲ ਹੀ ਰਹਿੰਦਾ, ਸੁਰਤ ਮਾਇਆ ਵੱਲ ਹੀ ਰਹਿੰਦੀ ਹੈ, ਮਨ ਦੇ ਕੇ ਕੀਰਤਨ ਕਰਦੇ। ਇਹੋ ਜਿਹੇ ਵੀ ਹੈ ਕਈ ਗੁਰਮੁਖ ਕਿ ਕੀਰਤਨ ਕਰਦਿਆਂ ਕਰਦਿਆਂ ਕਿੰਨੇ ਰੁਪਈਏ ਕਿਸੇ ਨੇ ਮੱਥੇ ਟੇਕੇ ਨੇ, ਕਿੰਨੇ ਜਣਿਆਂ ਦੇ ਆਏ, ਕੱਲੀ ਕੱਲੀ ਗਿਣਤੀ ਕਰ ਲੈਂਦੇ ਵੀ ਇੰਨੇ ਪੈਸੇ 750 ਰੁਪਈਆ ਹੋ ਗਿਆ, 1,002 ਰੁਪਈਏ ਪਏ ਹੈ, ਇਥੋਂ ਤੱਕ ਵੀ ਗਿਣਤੀ ਕਰ ਲੈਂਦੇ ਕੀਰਤਨ ਕਰਦਿਆਂ ਕਰਦਿਆਂ। ਜਿਹਨਾਂ ਦਾ ਕੀਰਤਨ ਕਰਦਿਆਂ ਵਿੱਚ ਮਨ ਹੀ ਨਹੀਂ ਹੈ, ਕੇਵਲ ਮਾਇਆ ਵਾਲੇ ਪਾਸੇ ਧਿਆਨ ਹੈ,
ਉਚਰਨ ਕਥਾ ਅਪਰ ਸ਼ੁਭ ਕਰਮ,
ਤੇ ਜਾਂ ਫਿਰ ਕਥਾ ਕਰਦਿਆਂ ਵੀ ਧਿਆਨ ਮਾਇਆ ਵਾਲੇ ਪਾਸੇ, ਸੁਰਤ ਉਧਰ ਹੈ,
ਕਰੇ ਦਰਬ ਇਤ ਜਾਏ ਨਾ ਪਰਮ,
ਕਹਿੰਦੇ ਕੇਵਲ ਧਨ ਲਈ ਹੀ ਕਥਾ ਕੀਰਤਨ ਕਰੇ, ਪੈਸੇ ਨੂੰ ਮੁੱਖ ਰੱਖਿਆ ਹੋਵੇ ਵੀ ਪੈਸੇ ਵਾਸਤੇ ਕਥਾ ਕੀਰਤਨ ਕਰਨਾ, ਕਹਿੰਦੇ ਉਹਦੇ ਹਿਰਦੇ ਚੋਂ ਭਰਮ ਨਹੀਂ ਜਾਂਦਾ, ਉਹਦੇ ਅੰਦਰ ਭਰਮ ਦਾ ਗੜ ਬਣਿਆ ਰਹਿੰਦਾ, ਉਹਦੇ ਅੰਦਰੋਂ ਭਰਮ ਦੀ ਨਿਰਵਿਰਤੀ ਨਹੀਂ ਹੁੰਦੀ, ਉਹ ਆਤਮ ਗਿਆਨੀ ਨਹੀਂ ਹੁੰਦਾ, ਉਹਦੇ ਅੰਦਰ ਗਿਆਨ ਦੀ ਅਵਸਥਾ ਉਜਾਗਰੀ ਨਹੀਂ ਹੁੰਦੀ।
ਇਹਾਂ ਪਦਾਰਥ ਚਾਹੇ ਸੁਪਾਵੇ,
ਇੱਥੇ ਤਾਂ ਉਹਨੂੰ ਮਿਲ ਜਾਂਦਾ ਸਾਰਾ ਕੁਝ, ਜਿਹੜੇ ਪਦਾਰਥ ਚਾਹੀਦੇ ਨੇ ਉਹ ਸਾਰੇ ਸੁੱਖ ਉਹਨੂੰ ਇੱਥੇ ਮਿਲ ਜਾਂਦੇ ਨੇ।
ਧਨ ਹਿਤ ਸੰਗਤ ਮਿਲੀ ਉਹ ਰਹਾਵੇ,
ਪਰ ਸੰਗਤ ਵਿੱਚ ਕਥਾ ਕੀਰਤਨ ਕੇਵਲ ਧਨ ਲਈ ਕੀਤਾ, ਪੈਸੇ ਲਈ ਕਰਕੇ ਸੰਗਤ ਵਿੱਚ ਮਿਲਿਆ ਰਿਹਾ।
ਮਰੇ ਬੌਰ ਨਰ ਧਨ ਕੋ ਪਾਏ,
ਏਦਾਂ ਦੇ ਜਿਹੜੇ ਮਨੁੱਖ ਨੇ ਉਹਨਾਂ ਨੂੰ ਮਰਨ ਤੋਂ ਬਾਅਦ ਦੁਬਾਰਾ ਫਿਰ ਮਨੁੱਖੀ ਜਾਮਾ ਲੈਣਾ ਪਿਆ, ਉਹ ਮੁਕਤ ਨਹੀਂ ਹੁੰਦੇ, ਉਹਨਾਂ ਨੂੰ ਮਰਨ ਤੋਂ ਬਾਅਦ ਫਿਰ ਮਾਨਵੀ ਤਨ ਦੀ ਪ੍ਰਾਪਤੀ ਹੁੰਦੀ ਹੈ।
ਸਿਮਰੈ ਪੁਨ ਸਤ ਗੁਰੇ ਅਧਿਕਾਰੀ,
ਕਿਉਂ ਮਿਲਦਾ ਵੀ ਹੁਣ ਵੇਲਾ ਹੈ ਤੇਰੇ ਕੋਲ, ਇੱਕ ਵਾਰੀ ਹੋਰ ਤੈਨੂੰ ਦੇ ਦਿੱਤੀ ਹੈ ਕਿ ਹੁਣ ਬੰਦਾ ਬਣ ਜਾ, ਹੁਣ ਆਪਣੇ ਜੀਵਨ ਨੂੰ ਸਵਾਰ ਲੈ, ਬਾਣੀ ਪੜ ਕੇ ਸੇਵਾ ਸਿਮਰਨ ਕਰਕੇ ਆਪਣੀ ਕਲਿਆਣ ਦਾ ਰਾਹ ਖੋਲ ਲੈ।
ਜਨਮ ਅਨੇਕ ਪਾਈ ਮਲ ਖੋਏ,
ਫਿਰ ਜੇ ਉਹ ਫਿਰ ਵੀ ਨਾ ਸੁਧਰੇ ਚੱਲੀ ਜਾਵੇ, ਫਿਰ ਉਹਨੂੰ ਅਨੇਕ ਜਨਮਾਂ ਦਾ ਜਿਹੜਾ ਗੇੜਾ ਉਹ ਚੱਲਣਾ ਪੈਂਦਾ, ਔਰ ਉਹਦੇ ਅੰਦਰ ਦੀ ਮੈਲ ਨਹੀਂ ਖੋਈ ਜਾਂਦੀ, ਮੈਲ ਨਹੀਂ ਨਿਰਵਿਰਤ ਹੁੰਦੀ।
ਲਈ ਮੋਖ ਨਿਸ਼ਕਾਮੀ ਹੋਏ,
ਪਰ ਜਿਹੜਾ ਨਿਸ਼ਕਾਮ ਹੋ ਕੇ ਕਥਾ ਕੀਰਤਨ ਬਾਣੀ ਪੜਦਾ ਜਾਂ ਨਿਸ਼ਕਾਮ ਹੋ ਕੇ ਸੰਗਤ ਵਿੱਚ ਕਥਾ ਕੀਰਤਨ ਸੁਣਦਾ, ਮਹਾਰਾਜ ਜੀ ਕਹਿੰਦੇ ਨਿਸੰਸੇ ਹੀ ਉਹਨਾਂ ਨੂੰ ਆਤਮ ਗਿਆਨ ਦੇ ਸਹਿਤ ਜੀਵਨ ਮੁਕਤ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਉਹ ਮੋਕਸ਼ ਨੂੰ ਪ੍ਰਾਪਤ ਹੋ ਜਾਂਦੇ, ਉਹਨਾਂ ਦੀ ਕਲਿਆਣ ਹੋ ਜਾਂਦੀ ਹੈ।
ਯਾ ਤੁਮ ਬਨ ਕੈ ਨਿਸ਼ਕਾਮ,
ਇਸ ਕਰਕੇ ਭਾਈ ਗੁਰਮੁਖੋ, ਭਾਈ ਮਾਈਆ ਲੰਬ ਜੀ, ਤੁਸੀਂ ਨਿਸ਼ਕਾਮ ਹੋ ਕੇ ਕਥਾ ਕੀਰਤਨ ਕਰਿਆ ਕਰੋ ਤੇ ਸੁਣਿਆ ਕਰੋ, ਕਾਮਨਾ ਨਹੀਂ ਰੱਖਣੀ, ਜੋ ਪਰਾਲਭਤ ਮਿਲੀ ਜਾਣੀ ਹੈ ਗੁਰੂ ਖਾਲਸਾ, ਮੰਗੋ ਚਾਹੇ ਨਾ ਮੰਗੋ, ਜੋ ਮਿਲਣਾ ਭਾਗਾਂ ਦਾ ਉਹ ਮਿਲੀ ਜਾਣਾ, ਇਹ ਮਨ ਚ ਬਿਰਤੀ ਆ ਜਾਏ, ਫਿਰ ਕਥਾ ਕੀਰਤਨ ਬਾਣੀ ਪੜਨ ਵੇਲੇ ਕਾਮਨਾ ਰਹਿਤ ਹੋ ਕੇ ਜਦੋਂ ਕਰਾਂਗੇ ਤੇ ਹਿਰਦਾ ਸ਼ੁੱਧ ਹੋਵੇਗਾ, ਜਦੋਂ ਹਿਰਦਾ ਸ਼ੁੱਧ ਹੋਵੇਗਾ, ਅੰਤਸ਼ਕਰਨ ਸ਼ੁੱਧ ਹੋਵੇਗਾ, ਫਿਰ ਸ਼ੁੱਧ ਅੰਤਸ਼ਕਰਨ ਵਿੱਚ ਆਤਮਾ ਦੇ ਗਿਆਨ ਦੀ ਝਲਕ ਨਜ਼ਰ ਆਵੇਗੀ, ਨਿਜ ਸਰੂਪ। ਜੇ ਸ਼ੀਸ਼ਾ ਗੰਧਲਾ ਹੋਵੇ ਉਹਦੇ ਚ ਸ਼ਕਲ ਨਹੀਂ ਦਿਸਦੀ, ਸਾਡਾ ਅੰਤਸ਼ਕਰਨ ਜੇ ਮੈਲਾ ਹੈ ਉਹਦੀ ਨਿਰਵਿਰਤੀ ਕਾਮਨਾ ਰਹਿਤ ਹੋ ਕੇ ਕਰਮ ਕਰਨ ਨਾਲ ਹੋਣੀ ਹੈ, ਅੰਤਸ਼ਕਰਨ ਦੀ ਸ਼ੁੱਧੀ। ਜਦੋਂ ਅੰਤਸ਼ਕਰਨ ਦਾ ਸ਼ੀਸ਼ਾ ਸਾਫ਼ ਹੋਵੇਗਾ ਉਹਦੇ ਚ ਸਾਨੂੰ ਸਾਡੇ ਸਰੂਪ ਦੇ ਦਰਸ਼ਨ ਹੋਣਗੇ, ਜਦੋਂ ਨਿਜ ਸਰੂਪ ਦੇ ਦਰਸ਼ਨ ਹੋਣਗੇ ਉਸੇ ਨੂੰ ਬ੍ਰਹਮ ਗਿਆਨ ਕਹਿੰਦੇ ਹੈ, ਉਸੇ ਨੂੰ ਆਤਮਾ ਦਾ ਗਿਆਨ ਕਹਿੰਦੇ ਹਨ।
ਕੀਰਤਨ ਕਰੋ ਭਜੋ ਸਤਨਾਮ,
ਮਹਾਰਾਜ ਜੀ ਕਹਿੰਦੇ ਕੀਰਤਨ ਕਰੋ ਔਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੋ, ਕੀਰਤਨ ਕਰੋ ਤੇ ਆਪਣਾ ਵੀ ਭਾਈ ਨਾਮ ਵੀ ਨਾਲ ਨਾਲ ਜਪਣਾ, ਭਜਨ ਵੀ ਕਰਨਾ ਹੈ।
ਸੁਣੋ ਉਪਦੇਸ਼ ਹਿਰਦੇ ਮੈਂ ਤਾਰਾ,
ਸਤਿਗੁਰੂ ਜੀ ਦਾ ਇਹ ਪਵਿੱਤਰ ਪਾਵਨ ਉਪਦੇਸ਼ 6ਵੇਂ ਪਾਤਸ਼ਾਹ ਦਾ ਦੋਨਾਂ ਗੁਰਸਿੱਖਾਂ ਨੇ ਸੁਣਿਆ, ਸੁਣ ਕੇ ਆਪਣੇ ਹਿਰਦੇ ਚ ਧਾਰਨ ਕੀਤਾ,
ਜਨਮ ਮਰਨ ਕੋ ਕਸ਼ਟ ਨਿਵਾਰਾ,
ਔਰ ਕਥਾ ਕੀਰਤਨ ਦੁਆਰਾ ਹੀ ਇਹਨਾਂ ਦੋਨਾਂ ਗੁਰਸਿੱਖਾਂ ਨੇ ਜਨਮ ਮਰਨ ਤੋਂ ਰਹਿਤ ਅਵਸਥਾ ਪ੍ਰਾਪਤ ਕਰ ਲਈ, ਜਨਮ ਤੇ ਮਰਨ ਦਾ ਵੱਡਾ ਸੰਕਟ ਉਹ ਨਿਰਵਿਰਤ ਹੋ ਗਿਆ।
ਸਿੱਖ ਚੂਹੜ ਚੋ ਜੜ ਗੁਣ ਧਾਰੀ,
ਭਾਈ ਚੂਹੜ ਜੀ ਜੋ ਚੋਜੜ ਗੋਤ ਦੇ ਧਾਰਨੀ ਸਨ,
रैत नगर लखनऊ मजारी।
ये बड़े शुभ गुणा दे तार। लखनऊ शहर है बड़ा वड्डा उत्तर प्रदेश दा। लखनऊ शहर दे जिन्हां नूं नवाबां दा लखनऊ शहर नवाबां दा शहर कहा जांदा। लखनऊ शहर दे ए सिख भाई चूहड़ चोजड़ जी उथों दे रहण वाले बड़े गुणी पुरश सन।
उठत बैठत पोडत चालते।
उठदिया बैठिया लम्मा पिया होया तुरद्या फिरद्या।
काजन में सतनाम संभालते।
जो कोई काम धंधा कर रहे ने हर वेले रसना तो वाहगुरु 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 दा भजन कर दे। उठत बैठत सोवत नाम। उठद्या बहद्या सौद्या जागद्या हर वेले ही पार ब्रह्म परमेश्वर दे नाम दा जाप जपदे हन।
सो चल दर्शन की हिते आवा।
भाई चूहड़ चोजड़ जी लखनऊ शहर तो महाराज छेवें पातशाह श्री गुरु हरगोबिंद साहब जी दे दर्शन करन वास्ते आए।
पद अरबिंदन सीस निवावा।
गुरु चरना ते बड़े अदब भाव नाल वंदना कीती मथा टेकिया।
कीतक दिवस दर्शन हित रहियो।
कुछ दिन श्री दरबार साहब अमृतसर साहब रह के भाई चूहड़ चोजड़ जी दर्शन कर दे सेवा सिमरन कर दे ने।
एक दिन सत गुर के संग कहियो।
एक दिन गुरु चरणा विच अवकाश पा के समा पा के बोले बेनती करके कहन लगे।
सिखी लता मूल क्या आहे।
कहन लगे महाराज सिखी दी वेल है एदा मूल की है जड़ की है। आखो सतनाम
श्री वाह।
सिखी दी जड़ी वेल ए सिखां दे हिरदिया च उत्पन्न हुंदी है ना वेल। एदी जड़ की है सिखी दी। सिखी दा मूल की है। लता नाम वेल दा हुंदा भी सिखी दी वेल वधे फुले पहला ओदी समझ आ जाए भी एदा मूल की है। हांजी
बरनो रूप के जिम सब लहे।
सिखी दी जड़ी वेल है एदे पत्ते केड़े ने एदियां टहणियां केड़ियां ने एदा तना केड़ा है एदी जड़ केड़ी। महाराज सारा स्वरूप वर्णन करके सुनाओ ता जो जिन्ने गुरसिख ने सब सिखी दी वेल दा बीज अपने अंदर बीजन। सब सिखां नूं सिखी दी लता सिखी दी वेल दा पता लगे और उन्हूं अपने हिरदे च धारण करके गुरसिखी दी कमाई करन।
श्री गुरु हर गोबिंद उचारा।
जदों भाई चूहड़ चोजड़ जी ने बेनती कीती सुन के सतगुरु सच्चे पातशाह जी बोले
मन न मरी तरे ओ सुकिदारा।
सिखी दी वेल जेड़ी जगा ते जेड़ी जमीन ते पैदा हुंदी है ओ जमीन है अपने मन नू नीवा करके ओदा खेत बनाउणा। क्योंकि वेल पैदा होने लई पहला थले जमीन भी चाहीदी है। पातशाह कहंदे जमीन केड़ी है अपने मन नू नीवा कर लेना। उथे उथे बीज बीजा जाना सिखी दा। ते जे मन नीवा नहीं है जमीन ही नहीं है ते सिखी दा बीज किथे बीजांगे। सिखी दी ए वेल उगेगी किथे। उगण वास्ते जमीन चाहीदी है ना। ते जमीन है मन नू नीवा कर लेना। ए हुण असी अपने अंदर वेखना निज स्वरूप च झाती मार के कि साडे अंदर ए सिखी दी लता सिखी दी वेल पैदा होई है कि जां फिर हाले असी सुन ही रहे हैं। पातशाह कहंदे मन नमरी धरियो सो किदारा। मन नू निम्रता सहित कर लेना हलीमी सहित कर लेना जिहदे लई रोज आपां गुरु अगे अरदास करदे सिखां दा मन नीवा मत उच्ची मत पत का राखा आप अकाल पुरख वाहिगुरु। मन नीवा मन नू नीवा करके रखना कहंदे ए ओ खेत है जिहदे विच सिखी दी वेल उगणी है।
गुर शरदा जिसको अंकूर।
कहंदे गुरु पातशाह ते शरदा रखणी है तुट। ए है अंकूर दा मतलब जिवें कोई वेल बीजने ते एकदम दो क पत्ते उग के बाहर नूं नहीं आउंदे उहनूं कहंदे ने अंकूर पुंगरनी। कहंदे जदों मन च शर नीवापन निम्रता धारोगे फिर हिरदे विच गुरु दी शरदा अतुट शरदा ਇਹ ਰੱਖੋਗੇ ਤੇ ਫਿਰ ਸਮਝ ਲਓ ਵੀ ਇਹ ਵੇਲ ਤੁਹਾਡੇ ਅੰਦਰੋਂ ਉੱਗਣੀ ਸ਼ੁਰੂ ਹੋ ਗਈ। ਅੰਕੁਰ ਦਾ ਮਤਲਬ ਹੈ ਫੁੱਟ ਗਈ ਵੇਲ ਫਿਰ ਅੰਦਰੋਂ। ਗੁਰੂ ਸਾਹਿਬ ਦੀ ਜਿਹੜੀ ਸ਼ਰਧਾ ਹੈ ਉਹ ਸਿੱਖੀ ਦੀ ਵੇਲ ਦਾ ਅੰਕੁਰ ਹੈ, ਮਾਨੋ ਫੁੱਟੀ ਹੈ।
ਗੁਰਪਦ ਪ੍ਰੀਤ ਮਹਾ ਦ੍ਰਿੜ ਮੂਰ,
ਗੁਰੂ ਸਾਹਿਬ ਜੀ ਦੇ ਚਰਨਾਂ ਦੀ ਜਿਹੜੀ ਪ੍ਰੀਤ ਹੈ ਉਹ ਇਸ ਵੇਲ ਦੀ ਜੜ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰੂ ਸਾਹਿਬ ਦੀ ਸ਼ਰਧਾ ਰੱਖਣੀ ਇਹ ਆ ਪੁੰਗਰਨੀ, ਵੀ ਪੁੰਗਰ ਗਈ ਵੇਲ, ਤੇ ਗੁਰੂ ਸਾਹਿਬ ਜੀ ਦੇ ਨਾਲ ਪ੍ਰੀਤ ਰੱਖਣੀ, ਗੂੜੀ ਪ੍ਰੀਤ ਗੁਰੂ ਦੇ ਨਾਲ, ਇੰਨੀ ਪ੍ਰੀਤ ਕਿ ਉਹ ਪ੍ਰੀਤ ਹੀ ਇਸ ਸਿੱਖੀ ਦੀ ਵੇਲ ਦੀ ਜੜ ਹੈ। ਜੇ ਕੋਈ ਪੁੱਛੇ ਵੀ ਸਿੱਖੀ ਦਾ ਮੂਲ ਕੀ ਹੈ, ਸਿੱਖੀ ਦੀ ਜੜ ਕੀ ਹੈ, ਤਾਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਸਿੱਖੀ ਦੀ ਜੜ ਹੈ ਗੁਰੂ ਦੀ ਪ੍ਰੀਤ, ਗੁਰੂ ਦਾ ਪ੍ਰੇਮ। ਜਿੰਨੀ ਦ੍ਰਿੜ ਪ੍ਰੀਤ ਗੁਰੂ ਨਾਲ ਹੋਵੇਗੀ, ਜਿੰਨੀ ਵੱਧ ਪ੍ਰੀਤ ਗੁਰੂ ਨਾਲ ਹੋਵੇਗੀ, ਸਿੱਖੀ ਦੀ ਵੇਲ ਦੀ ਜੜ ਓਨੀ ਜ਼ਿਆਦਾ ਮਜ਼ਬੂਤ ਹੋਵੇਗੀ, ਓਨੀ ਜ਼ਿਆਦਾ। ਹਾਂਜੀ,
ਸਤਸੰਗਤ ਸੋ ਕਰਨੋ ਮੇਲ,
ਫਿਰ ਸਤਸੰਗਤ ਵਿੱਚ ਮਿਲਣਾ, ਫਿਰ ਸਿੱਖੀ ਦੀ ਵੇਲ ਦੀ ਜੜ ਵੀ ਹੋ ਗਈ, ਉਂਗੜ ਪੁੰਗਰ ਆਈ, ਜ਼ਮੀਨ ਵੀ ਦੱਸ ਦਿੱਤੀ, ਫਿਰ ਇਹ ਵਧਦੀ ਵੀ ਆ ਨਾ, ਤੇ ਵਧਣਾ ਕਿਵੇਂ ਆ ਇਹਨੇ? ਕਹਿੰਦੇ ਜਦੋਂ ਰੋਜ਼ ਗੁਰੂ ਕੀ ਸੰਗਤ ਕਰੋਗੇ, ਸੰਗਤ ਵਿੱਚ ਬੈਠੋਗੇ, ਕਥਾ ਸੁਣੋਗੇ, ਕੀਰਤਨ ਸੁਣੋਗੇ, ਸਤ ਸੰਗਤ ਨਾਲ ਰੋਜ਼ ਹੀ ਮੇਲ ਕਰਨਾ, ਇਹਦੇ ਨਾਲ ਇਹ ਸਿੱਖੀ ਦੀ ਵੇਲ ਵਧਣੀ ਸ਼ੁਰੂ ਹੋ ਜਾਏਗੀ, ਫਿਰ ਇਹ ਵੇਲ ਵਧੇਗੀ, ਇਹ ਫੈਲੇਗੀ, ਇਹਦਾ ਫੈਲਾਓ ਹੋਵੇਗਾ। ਇਸ ਕਰਕੇ ਸੰਗਤ ਕਰਨੀ ਅਤੀ ਜ਼ਰੂਰੀ ਹੈ। ਪੁਰਾਤਨ ਸਮਿਆਂ ਚ ਜਦੋਂ ਵੀ ਕੋਈ ਨਵੀਂ ਭਰਤੀ ਹੁੰਦੀ ਉਹਨੂੰ ਕਹਿੰਦੇ ਸੰਗਤ ਕਰਿਆ ਕਰੋ ਭਾਈ, ਕਥਾ ਸੁਣਿਆ ਕਰੋ, ਕੀਰਤਨ ਸੁਣਿਆ ਕਰੋ, ਤੁਹਾਨੂੰ ਪਤਾ ਲੱਗੇ ਸਿੱਖੀ ਦਾ ਮੂਲ ਕੀ ਹੈ, ਸਿੱਖੀ ਕੀ ਹੈ, ਸੰਗਤ ਕੀਤੇ ਬਿਨਾਂ ਇਹਦਾ ਬੋਧ ਨਹੀਂ ਹੋਣਾ। ਤੂੰ ਕਹਿੰਦੇ ਸਤ ਸੰਗਤ ਨਾਲ ਰੋਜ਼ਾਨਾ ਮੇਲ ਕਰਨਾ, ਸਤ ਸੰਗਤ ਵਿੱਚ ਬੈਠਣਾ ਜੁੜ ਕੇ, ਇਹ ਇਸ ਸਿੱਖੀ ਦੀ ਵੇਲ ਦਾ ਵਧਣਾ ਫੁੱਲਣਾ ਹੈ।
ਇਹ ਵਰਦਨ ਹੈ ਸਿੱਖੀ ਵੇਲ,
ਸਿੱਖੀ ਦੀ ਵੇਲ ਦਾ ਵਧਣਾ ਹੈ ਕਿ ਰੋਜ਼ ਗੁਰੂ ਕੀ ਸੰਗਤ ਕਰਨੀ,
ਸੰਤਨ ਕੀ ਸੇਵਾ ਸ਼ੁਭ ਕਰਨੀ,
ਫਿਰ ਹੈ ਸੰਤਾਂ ਦੀ ਸੇਵਾ ਕਰਨੀ, ਗੁਰਸਿੱਖਾਂ ਦੀ ਸੇਵਾ ਕਰਨੀ, ਸ਼ੁਭ ਕਰਮ ਕਰਨੇ,
ਸਗਰੀ ਲਗਰੇ ਛੂਟਨ ਬਰਨੀ,
ਇਹ ਹੈ ਇਸ ਸਿੱਖੀ ਦੀ ਵੇਲ ਦੀਆਂ ਲਗਰਾਂ, ਜਿਹੜੀਆਂ ਕਿ ਲਗਰਾਂ ਨੀ ਨਿਕਲਦੀਆਂ ਵੇਲ ਚ। ਕਹਿੰਦੇ ਸਤ ਸੰਗਤ ਦੇ ਨਾਲ ਨਾਲ ਗੁਰਸਿੱਖਾਂ ਦੀ ਟਹਿਲ ਕਮਾਵਣੀ, ਮਹਾਂਪੁਰਖਾਂ ਸਾਧੂਆਂ ਦੀ ਸੇਵਾ ਕਰਨੀ, ਸ਼ੁਭ ਕਰਮ ਕਰਨੇ, ਇਸ ਸਿੱਖੀ ਦੀਆਂ ਵੇਲ ਦੀਆਂ ਲਗਰਾਂ ਹਨ।
ਗੁਣ ਗਨ ਕੋ ਤਰਨੋ ਦਲ ਹਰੇ,
ਕਹਿੰਦੇ ਸ਼ੁਭ ਗੁਣਾਂ ਨੂੰ ਧਾਰਨ ਕਰਨਾ ਸਿੱਖੀ ਦੀ ਵੇਲ ਦੇ ਪੱਤੇ ਨੇ ਹਰੇ ਰੰਗ ਦੇ, ਸ਼ੁਭ ਗੁਣ ਧਾਰਨ ਕਰਨੇ, ਸਬਰ ਰੱਖਣਾ, ਧੀਰਜ ਰੱਖਣਾ, ਸ਼ਾਂਤੀ ਤੇ ਟਿਕਾ ਹਿਰਦੇ ਚ ਬਣਾ ਕੇ ਰੱਖਣਾ, ਸ਼ੁਭ ਗੁਣਾਂ ਨੂੰ ਗ੍ਰਹਿਣ ਕਰਨਾ, ਇਸ ਸਿੱਖੀ ਦੀ ਵੇਲ ਦੇ ਪੱਤੇ ਹਨ।
ਦਿਨ ਪ੍ਰਤ ਕਨੇ ਹੋਣ ਅਨੁਸਾਰੇ,
ਦਿਨ ਪ੍ਰਤੀ ਦਿਨ ਘਣੇ ਹੀ ਹੁੰਦੇ ਚਲੇ ਜਾਂਦੇ, ਕਿਉਂਕਿ ਜਦੋਂ ਸਿੱਖੀ ਦੇ ਸ਼ੁਭ ਗੁਣ, ਕਿਉਂਕਿ ਗੁਣਾਂ ਦਾ ਕਿਹੜਾ ਅੰਤ ਹੈ, ਗੁਣ ਗ੍ਰਹਿਣ ਕਰੀ ਚੱਲੋ, ਇਹ ਵੇਲ ਦੇ ਪੱਤੇ ਹੋਰ ਸੰਘਣੇ ਹੁੰਦੇ ਚਲੇ ਜਾਣਗੇ।
ਕੀਰਤਨ ਕਰਨ ਕੇ ਸੁਣਬੋ ਕਰਨ,
ਕਹਿੰਦੇ ਕੀਰਤਨ ਕਰਨਾ ਜਾਂ ਫਿਰ ਸੁਣਨਾ,
ਇਹੀ ਨੀਰ ਕੋ ਸੀਚਨ ਕਰਨ,
ਕਹਿੰਦੇ ਇਹ ਇਸ ਸਿੱਖੀ ਦੀ ਵੇਲ ਨੂੰ ਪਾਣੀ ਪਾਉਣ ਦੇ ਤੁਲ ਹੈ, ਜੇ ਪਾਣੀ ਨਾ ਪਾਓਗੇ ਤਾਂ ਵੀ ਵੇਲ ਮੁਰਝਾ ਜਾਣੀ। ਰੋਜ਼ਾਨਾ ਆ ਕੇ ਗੁਰੂ ਕੀ ਸੰਗਤ ਵਿੱਚ ਕਥਾ ਤੇ ਕੀਰਤਨ ਕਰਨਾ ਜਾਂ ਫਿਰ ਸੁਣਨਾ, ਕਹਿੰਦੇ ਇਹ ਇਸ ਸਿੱਖੀ ਦੀ ਵੇਲ ਨੂੰ ਪਾਣੀ ਲਾਉਣਾ, ਨੀਰ ਬਿਨਾਂ ਪਾਣੀ ਬਿਨਾਂ ਵੀ ਸੁੱਕ ਜਾਂਦੀ ਹੈ, ਕਹਿੰਦੇ ਇਹਨੂੰ ਪਾਣੀ ਲਾਉਣ ਦੇ ਤੁਲ ਹੈ।
ਸ਼ਬਦ ਵਿਚਾਰਨ ਸੁਮਨਸ ਫੂਲੇ,
ਕਹਿੰਦੇ ਫਿਰ ਸ਼ਬਦ ਦੀ ਵਿਚਾਰ ਕਰਨੀ ਕਿ ਸ਼ਬਦ ਕਹਿ ਕੀ ਰਿਹਾ, ਸ਼ਬਦ ਦੀ ਵਿਚਾਰ ਕਰਨੀ ਵੀ ਗੁਰਬਾਣੀ ਕੀ ਕਹਿੰਦੀ ਹੈ, ਸ਼ਬਦ ਦੀ ਕਥਾ ਦੇ ਦੁਆਰਾ ਸ਼ਬਦ ਦੀ ਵਿਚਾਰ ਕਰਦਿਆਂ ਸ਼ਬਦ ਦੇ ਹਿਰਦੇ ਨੂੰ ਬੁੱਝਣਾ, ਸ਼ਬਦ ਦੀ ਵਿਚਾਰ ਨੂੰ ਜਾਣਨਾ।
ਕੀਰਤਨ ਸਰਬ ਸੁਗੰਧ ਅਨੁਕੂਲੇ,
ਕਹਿੰਦੇ ਇਹ ਨੇ ਫੁੱਲ ਖਿੜੇ ਹੋਏ ਇਸ ਵੇਲ ਤੇ, ਫਿਰ ਇਹ ਫੁੱਲ ਖਿੜਨੇ, ਇਹ ਫੁੱਲ ਖਿੜਨ ਦੇ ਤੁਲ ਹੈ। ਸ਼ਬਦ ਦੀ ਵਿਚਾਰ ਕਰਨੀ ਇਹ ਸਿੱਖੀ ਦੀ ਇਸ ਵੇਲ ਦੇ ਉੱਤੇ ਫੁੱਲਾਂ ਦਾ ਖਿੜਾਓ ਹੈ। ਦੁਬਾਰਾ ਪੜੋ ਜੀ ਪੰਗ।
ਕੀਰਤਨ ਸਰਬ ਸੁਗੰਧ ਅਨੁਕੂਲੇ,
ਕਹਿੰਦੇ ਫਿਰ ਜਿਹੜਾ ਕੀਰਤਨ ਕਰਨਾ ਤੇ ਸੁਣਨਾ ਨਾਲ ਨਾਲ ਸ਼ਬਦ ਦੀ ਵਿਚਾਰ ਕਰਨੀ ਸੁਣਨੀ, ਇਹ ਇਸ ਫੁੱਲਾਂ ਦੇ ਵਿੱਚੋਂ ਸੁਗੰਧੀ ਉਤਪੰਨ ਹੁੰਦੀ ਹੈ।
ਉਕਤ ਜੁਗਤ ਲਖ ਬੋ ਮਕਰੰਦ।
ਫਿਰ ਜਿਹੜੇ ਫੁੱਲ ਖਿੜਦੇ ਉਹਨਾਂ ਤੇ ਮਕਰੰਦ ਹੁੰਦਾ ਨਾ, ਮਕਰੰਦ ਉੱਤੇ ਫੁੱਲ ਦੇ ਉੱਤੇ ਜਿਹਨੂੰ ਪਰਾਗ ਕਹਿ ਦਿੰਦੇ ਆਪਾਂ, ਕਹਿੰਦੇ ਉਕਤੀਆਂ ਜੁਗਤੀਆਂ ਦੇ ਸਹਿਤ ਸ਼ਬਦ ਦੀ ਵਿਚਾਰ ਨੂੰ ਜਾਣਨਾ, ਉਕਤੀ ਜੁਗਤੀ ਸਹਿਤ ਦਲੀਲਾਂ ਨਾਲ, ਉਦਾਹਰਣਾਂ ਨਾਲ, ਪ੍ਰਮਾਣਾਂ ਨਾਲ ਸਮਝਣਾ, ਕਹਿੰਦੇ ਇਹ ਇਸ ਸਿੱਖੀ ਦੇ ਉੱਤੇ ਜਿਹੜੀ ਵੇਲ ਦੇ ਖਿੜੇ ਫੁੱਲ ਨੇ ਉਹਨਾਂ ਉੱਤੇ ਮਕਰੰਦ ਹੈ, ਪਰਾਗ ਹੈ।
ਬਿਕਸਨ ਵਿਸ਼ੇ ਵਿਰਾਗ ਬਿਲੰਦ।
ਔਰ ਵਿਸ਼ਿਆਂ ਤੋਂ ਵਿਰਾਗ ਧਾਰਨ ਕਰ ਲੈਣਾ ਇਹਨਾਂ ਫੁੱਲਾਂ ਦਾ ਖਿੜਾਓ ਹੈ। ਜਦੋਂ ਵਿਸ਼ਿਆਂ ਤੋਂ ਵਿਰਾਗ ਉਪਰਾਮਤਾ ਆ ਜਾਏਗੀ ਫਿਰ ਇਹ ਸਿੱਖੀ ਦੀ ਵੇਲ ਤੇ ਲੱਗੇ ਫੁੱਲ ਖਿੜਨਗੇ।
ਲਾਗੇ ਉਹ ਫਲ ਜਾਣਿਓ ਜਗ ਕੂਰਾ।
ਫੁੱਲ ਤੋਂ ਬਾਅਦ ਫਿਰ ਫਲ ਬਣਦਾ। ਕਹਿੰਦੇ ਸਿੱਖੀ ਦੀ ਇਸ ਵੇਲ ਨੂੰ ਫਲ ਕਿਹੜਾ ਲੱਗਾ? ਕਹਿੰਦੇ ਫਲ ਇਹ ਲੱਗਾ ਕਿ ਜਾਣ ਲਿਆ ਵੀ ਇਹ ਸਾਰਾ ਜੱਗ ਝੂਠ ਹੈ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਵੈਸਣਹਾਰ, ਜਗਤ ਨੂੰ ਝੂਠ ਤੇ ਨਸ਼ਵਰ ਜਾਣ ਲੈਣਾ ਸਿੱਖੀ ਦੀ ਵੇਲ ਤੇ ਲੱਗਾ ਹੋਇਆ ਫਲ ਹੈ। ਇਹ ਫਲ ਹੈ। ਫਲ ਬਣਨ ਵਾਸਤੇ ਵੇਖੋ ਕਿੰਨਾ ਕੁਝ ਪਹਿਲਾਂ ਥੱਲਿਓਂ ਚੱਲ ਕੇ ਆਏ। ਮਨ ਨੀਵਾ ਰੱਖਣਾ ਇਹ ਖੇਤ ਹੈ, ਗੁਰੂ ਦੀ ਸ਼ਰਧਾ ਰੱਖਣੀ ਇਸ ਸਿੱਖੀ ਦੀ ਵੇਲ ਦਾ ਪੁੰਗਰਨਾ ਹੈ, ਗੁਰੂ ਨਾਲ ਅਥਾਹ ਪ੍ਰੇਮ ਤੇ ਪ੍ਰੀਤ ਰੱਖਣੀ ਇਸ ਸਿੱਖੀ ਦੀ ਜੜ ਹੈ, ਤੇ ਸਤਸੰਗਤ ਵਿੱਚ ਰੋਜ਼ਾਨਾ ਮਿਲਣਾ ਸਿੱਖੀ ਦੀ ਵੇਲ ਦਾ ਵਧਣਾ ਹੈ, ਸ਼ੁਭ ਗੁਣਾਂ ਨੂੰ ਧਾਰਨ ਕਰਨਾ ਸਿੱਖੀ ਦੀ ਵੇਲ ਦੇ ਪੱਤੇ ਨੇ, ਔਰ ਕਥਾ ਤੇ ਕੀਰਤਨ ਕਰਨਾ ਤੇ ਸੁਣਨਾ ਇਹਨੂੰ ਲੱਗੇ ਹੋਏ ਫੁੱਲ ਨੇ, ਔਰ ਸੰਸਾਰ ਦੇ ਵਿਸ਼ਿਆਂ ਵਿਰਾਗਾਂ ਤੋਂ ਉਪਰਾਮਤਾ ਧਾਰਨ ਕਰ ਲੈਣੀ ਇਹਨਾਂ ਫੁੱਲਾਂ ਦਾ ਖਿੜਨਾ ਹੈ, ਪਰਾਗ ਹੈ, ਤੇ ਫਿਰ ਸੰਸਾਰ ਨੂੰ ਨਸ਼ਵਰ ਤੇ ਨਾਸ਼ਵਾਨ ਜਾਣਨਾ ਸਿੱਖੀ ਦੀ ਵੇਲ ਤੇ ਲੱਗੇ ਹੋਏ ਫਲ ਹਨ।
ਬ੍ਰਹਮਾਨੰਦ ਕੇ ਰਸ ਸੰਗ ਪੂਰਾ।
ਕਹਿੰਦੇ ਫਿਰ ਉਹ ਫਲ ਜਿਹੜਾ, ਫਲ ਦੇ ਵਿੱਚ ਰਸ ਹੁੰਦਾ ਨਾ, ਕਹਿੰਦੇ ਇਸ ਫਲ ਵਿੱਚ ਜਿਹੜਾ ਰਸ ਹੈ ਉਹ ਹੈ ਬ੍ਰਹਮਾਨੰਦ ਦਾ ਰਸ। ਆਖੋ ਸਤਨਾਮ
ਸ੍ਰੀ ਵਾਹ।
ਇਹ ਫਲ ਬ੍ਰਹਮਾਨੰਦ ਦੇ ਰਸ ਦੇ ਨਾਲ ਫਿਰ ਪਰਿਪੂਰਨ ਹੋ ਜਾਂਦਾ ਹੈ।
ਲੀਨੋ ਆਪਣੋ ਰੂਪ ਪਛਾਣ।
ਕਹਿੰਦੇ ਜਦੋਂ ਉਸ ਬ੍ਰਹਮਾਨੰਦ ਦੇ ਰਸ ਨਾਲ ਭਰਿਆ ਫਲ ਗੁਰਸਿੱਖ ਨੂੰ ਮਿਲਿਆ ਤੇ ਉਹਨੇ ਫਿਰ ਆਪਣੇ ਨਿਜ ਸਰੂਪ ਨੂੰ ਜਾਣ ਲਿਆ ਵੀ ਮੇਰਾ ਸਰੂਪ ਕੀ ਹੈ, ਕੋਹੰ ਕੋ ਸੰਸਾਰ ਹੈ, ਇਹ ਜਾਣ ਲਿਆ ਮੇਰਾ ਸਰੂਪ ਕੀ ਹੈ, ਮੇਰਾ ਵਜੂਦ ਕੀ ਹੈ, ਜਾਣ ਲਿਆ, ਬੁੱਝ ਲਿਆ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਜਦੋਂ ਇਹ ਜਾਣ ਲਿਆ,
ਇਹ ਸਵਾਦ ਪਾਇਓ ਮਨ ਜਾਣ।
ਕਹਿੰਦੇ ਮਨ ਨੂੰ ਫਿਰ ਇਹ ਫਲ ਖਾ ਕੇ ਉਹਦਾ ਸਵਾਦ ਮਾਣ ਲਿਆ, ਇਹ ਫਲ ਫਿਰ ਖਾ ਲਿਆ ਔਰ ਉਹਦਾ ਫਲ ਦਾ ਜਿਹੜਾ ਸਵਾਦ ਸੀ, ਰਸ ਸੀ, ਉਹ ਮਾਣ ਲਿਆ।
ਸਿੱਖੀ ਬੇਲ ਲਈ ਜਿਨ ਇਹੀ।
ਪਾਤਸ਼ਾਹ ਕਹਿੰਦੇ ਭਾਈ ਚੂਹੜ ਚੋਝੜ ਜੀ, ਜਿਨ੍ਹਾਂ ਗੁਰਸਿੱਖਾਂ ਨੇ ਆ ਸਿੱਖੀ ਦੀ ਵੇਲ ਪ੍ਰਾਪਤ ਕਰ ਲਈ, ਆ ਜਿਹੜੀ ਸਿੱਖੀ ਦੀ ਵੇਲ ਜਿਨ੍ਹਾਂ ਗੁਰਸਿੱਖਾਂ ਨੇ ਪ੍ਰਾਪਤ ਕਰ ਲਈ,
ਇਹ ਸਿੱਖ ਹੈ ਗੁਰੂ ਸਨੇਹੀ।
ਉਹੀ ਅਸਲ ਵਿੱਚ ਗੁਰੂ ਦੇ ਪਰਮ ਸਨੇਹੀ ਸਿੱਖ ਨੇ। ਸਿੱਖ ਉਹ ਹੈ ਜਿਹਦੇ ਕੋਲ ਸਿੱਖੀ ਦੀ ਵੇਲ ਹੈ। ਕੇਵਲ ਸਿੱਖਾਂ ਦੇ ਘਰ ਜੰਮ ਕੇ ਥੋੜੀ ਸਿੱਖ ਹੋ ਸਕਦਾ, ਇਹ ਚਲੋ ਕਰਮ ਚੰਗੇ ਸਾਨੂੰ ਸਿੱਖਾਂ ਦੇ ਘਰ ਜਨਮ ਮਿਲ ਗਿਆ ਵੱਡੇ ਭਾਗ, ਪਰ ਜਨਮ ਲੈਣਾ ਤਾਂ ਕਾਫੀ ਨਹੀਂ ਨਾ ਹੈ। ਜੇ ਸਿੱਖਾਂ ਦੇ ਘਰ ਜੰਮ ਕੇ ਵੀ ਕਰਮ ਚੰਡਾਲਾਂ ਵਾਲੇ ਕਰਦੇ ਰਹੇ ਫਿਰ ਕੀ ਲਾਭ ਹੋਇਆ। ਕਾਂ ਜੇ ਕਿਤੇ ਅਟਾਰੀ ਤੇ ਬਹਿ ਜਾਏ ਉਹ ਹੰਸ ਥੋੜੀ ਬਣ ਜਾਂਦਾ, ਰਹਿੰਦਾ ਤਾਂ ਫਿਰ ਵੀ ਕਾਂ ਹੀ ਹੈ, ਭਾਵੇਂ ਉੱਚੀ ਅਟਾਰੀ ਤੇ ਬਹਿ ਜਾਏ। ਕਾਗ ਅਟਾਰੀ ਪਰਵ ਹੈ ਕਿਆ ਵਹਿ ਖਗਪਤ ਹੋਏ। ਜੇ ਕਾਂ ਅਟਾਰੀ ਤੇ ਬਹਿ ਜਾਏ, ਉੱਚੀ ਥਾਂ ਤੇ ਬਹਿ ਜਾਏ ਤੇ ਉਹ ਗਰੜ ਥੋੜੀ ਬਣ ਜਾਂਦਾ, ਤੇ ਜੇ ਸਿੱਖਾਂ ਦੇ ਘਰ ਜੰਮ ਕੇ ਭਜਨ ਨਹੀਂ ਕੀਤਾ, ਬਾਣੀ ਨਹੀਂ ਪੜ੍ਹੀ, ਕੰਮ ਜਿਹੜੇ ਨੇ ਉਹੀ ਚੰਡਾਲਾਂ ਵਾਲੇ ਭੈੜੇ ਮਾੜੇ ਦੁਸ਼ਕਰਮ ਕੀਤੇ ਰਾਕਸ਼ਾਂ ਵਾਲੇ, ਤੇ ਫਿਰ ਮੁਕਤੀ ਥੋੜੀ ਹੋ ਜਾਣੀ। ਚੰਗੇ ਕਰਮ ਕੇ ਸਿੱਖਾਂ ਦੇ ਘਰ ਜਨਮ ਮਿਲ ਗਿਆ, ਫਿਰ ਹੋਰ ਭਲੇ ਕਰਮ ਹੋਵਣ ਜੇ ਸਿੱਖੀ ਦੀ ਇਹ ਵੇਲ ਮਿਲ ਜੇ, ਫਿਰ ਸਿੱਖੀ ਦੀ ਪ੍ਰਾਪਤੀ ਹੈ। ਕਹਾਣ ਮਾਤਰ ਨਾਲ ਸਿੱਖ ਨਹੀਂ ਹੋ ਜਾਂਦਾ, ਅਸੀਂ ਕਹੀ ਵੀ ਅਸੀਂ ਸਿੱਖ ਹਾਂ। ਮਹਾਰਾਜ ਛੇਵੇਂ ਪਾਤਸ਼ਾਹ ਕਹਿੰਦੇ ਜਿਨ੍ਹਾਂ ਕੋਲੇ ਸਿੱਖੀ ਦੀ ਵੇਲ ਹੈ ਭਾਈ ਚੂਹੜ ਜੀ, ਉਹੀ ਅਸਲ ਵਿੱਚ ਗੁਰਸਿੱਖ ਨੇ। ਹਾਂਜੀ,
ਸੇ ਗੁਰਮੁਖ ਸੇ ਪਰਉਪਕਾਰੀ
ਉਹੀ ਅਸਲ ਵਿੱਚ ਗੁਰਮੁਖ ਨੇ ਉਹੀ ਪਰਉਪਕਾਰੀ ਨੇ ਉਹੀ ਗੁਰਸਿੱਖ ਨੇ ਜਿਨ੍ਹਾਂ ਕੋਲੇ ਸਿੱਖੀ ਦੀ ਵੇਲ ਹੈ
ਸੇ ਗਿਆਨੀ ਸੇ ਭਗਤ ਵਿਚਾਰੀ
ਉਹੀ ਅਸਲ ਵਿੱਚ ਗਿਆਨੀ ਨੇ ਉਹੀ ਅਸਲ ਵਿੱਚ ਭਗਤੀ ਦੀ ਵਿਚਾਰ ਕਰਨ ਵਾਲੇ ਬ੍ਰਹਮ ਗਿਆਨੀ ਨੇ
ਸੇ ਜਗ ਕੇ ਸਿਰ ਮੋਰ ਉਧਾਰਾ
ਉਹੀ ਅਸਲ ਵਿੱਚ ਸਾਰੇ ਜਗਤ ਦੇ ਸਿਰਮੌਰ ਨੇ ਸਾਰੇ ਜਗਤ ਦੇ ਸ਼੍ਰੋਮਣੀ ਹਨ
ਜੀਤ ਗਏ ਸੋ ਕਬੂ ਨਹਾਰਾ
ਆਪਣੇ ਜਨਮ ਦੀ ਬਾਜੀ ਨੂੰ ਜਿੱਤ ਜਾਂਦੇ ਨੇ ਉਹ ਫਿਰ ਕਦੇ ਹਾਰਦੇ ਨਹੀਂ ਆਪਣੇ ਇਸ ਜਨਮ ਦੀ ਬਾਜੀ ਨੂੰ ਜਿੱਤ ਜਾਂਦੇ ਹਨ
ਸੁਨ ਚੂਹੜ ਸਤ ਗੁਰ ਕੇ ਬੈਨ
ਭਾਈ ਚੂਹੜ ਚੋਜੜ ਜੀ ਨੇ ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤ ਬਚਨ ਸੁਣੇ
ਗਿਓ ਸਰਾਹਤ ਆਪਣੇ ਐਨ
ਲਖਨਊ ਨੂੰ ਵਾਪਸ ਗਏ ਜਾਂਦਿਆਂ ਗੁਰੂ ਪਾਤਸ਼ਾਹ ਦੀ ਉਪਮਾ ਕਰਦੇ ਗਏ ਨਗਰ ਚ ਜਾ ਕੇ ਵੀ ਇਸੇ ਸਿੱਖੀ ਦੀ ਵੇਲ ਨੂੰ ਆਪਣੇ ਅੰਦਰ ਵਧਾਉਣ ਲੱਗੇ ਬੀਜਣ ਲੱਗੇ
ਸਨਮੁਖ ਸਿੱਖ ਨਾਮ ਇੱਕ ਪਾਨਾ
ਇਸੇ ਤਰ੍ਹਾਂ ਖਾਲਸਾ ਜੀ ਇੱਕ ਹੋਰ ਗੁਰਸਿੱਖ ਜਿਹੜਾ ਗੁਰੂ ਦਾ ਸਨਮੁਖ ਸਿੱਖ ਸੀ ਇਹਦਾ ਨਾਮ ਸੀ ਭਾਈ ਪਾਨਾ
ਤੀਰਥ ਰਾਜ ਪ੍ਰਯਾਗ ਸਥਾਨਾ
ਇਹ ਭਾਈ ਪਾਨਾ ਜੀ ਪ੍ਰਯਾਗ ਰਾਜ ਨੂੰ ਇਲਾਹਾਬਾਦ ਕਹਿੰਦੇ ਆ ਜਿੱਥੇ ਗੰਗਾ ਜਮਨਾ ਸਰਸਵਤੀ ਤਿੰਨਾਂ ਨਦੀਆਂ ਦਾ ਮੇਲ ਹੁੰਦਾ ਇਲਾਹਾਬਾਦ ਦੀ ਧਰਤੀ ਤੋਂ ਇਹ ਗੁਰਸਿੱਖ ਚੱਲ ਕੇ ਆਇਆ
ਤਹਾਂ ਬਸਤ ਬੀਤੀ ਉਹ ਚਿਰ ਕਾਲਾ
ਇਲਾਹਾਬਾਦ ਰਹਿੰਦਾ ਸੀ ਤੀਰਥ ਹੈ ਬੜਾ ਵੱਡਾ ਪ੍ਰਯਾਗ ਰਾਜ ਤੀਰਥ ਇਲਾਹਾਬਾਦ ਨਾਂ ਬਾਅਦ ਵਿੱਚ ਪ੍ਰਚਲਿਤ ਹੋਇਆ ਪਹਿਲਾਂ ਪੁਰਾਣਾ ਨਾਮ ਇਲਾਹਾਬਾਦ ਦਾ ਪ੍ਰਯਾਗ ਰਾਜ ਸੀ ਕਿਉਂਕਿ ਪ੍ਰਯਾਗ ਤੀਰਥਾਂ ਦੇ ਸੁਮੇਲ ਨੂੰ ਕਹਿੰਦੇ ਤੋ ਪ੍ਰਯਾਗ ਰਾਜ ਦੇ ਉੱਤੇ ਸਿੱਖ ਰਹਿੰਦਾ ਉੱਥੇ ਤੀਰਥ ਤੇ ਵਸਦਿਆਂ ਨੂੰ ਕਾਫੀ ਸਮਾਂ ਬਤੀਤ ਹੋਇਆ ਭਾਈ ਪਾਨਾ ਜੀ ਨੂੰ
ਸਤਿਗੁਰ ਕੇ ਦਰਸ਼ਨ ਕੋ ਚਾਲਾ
ਇੱਕ ਦਿਨ ਮਨ ਚ ਭਾਵਨਾ ਹੋਈ ਵੀ ਜਾ ਕੇ ਸਤਿਗੁਰੂ ਜੀ ਦੇ ਦਰਸ਼ਨ ਕਰੀਏ ਦਰਸ਼ਨ ਕਰਨ ਵਾਸਤੇ ਚੱਲ ਕੇ ਆਏ
ਜਥਾ ਸ਼ਕਤ ਤਰ ਭੇਟ ਅਗਾਰੀ
ਜਥਾ ਸ਼ਕਤ ਸਤਿਗੁਰਾਂ ਦੇ ਚਰਨਾਂ ਵਿੱਚ ਲਿਆ ਕੇ ਭੇਟਾ ਭੇਟ ਕੀਤੀ
ਹੱਥ ਜੋੜ ਕਰ ਬੰਧਨ ਤਾਰੀ
ਹੱਥ ਜੋੜ ਕੇ ਬੜੇ ਅਦਬ ਨਾਲ ਮਹਾਰਾਜ ਜੀ ਦੇ ਚਰਨਾਂ ਵਿੱਚ ਵੰਦਨਾ ਕੀਤੀ ਮੱਥਾ ਟੇਕਿਆ
ਕੁਸ਼ਲ ਪ੍ਰਸ਼ਨ ਕੀ ਨਸ ਜਬ ਤਾਉ
ਸਤਿਗੁਰੂ ਜੀ ਨੇ ਕੁਸ਼ਲ ਪ੍ਰਸੰਨਤਾ ਪੁੱਛੀ
ਅਰਜ ਕਰ ਤਪਾ ਸਤਿਗੁਰ ਪਾਹੁ
ਹੱਥ ਜੋੜ ਕੇ ਬੇਨਤੀ ਕਰਦਿਆਂ ਕਹਿਣ ਲੱਗਾ ਮਹਾਰਾਜ ਆਪ ਜੀ ਦੀ ਕਿਰਪਾ ਹੈ
ਹਿਰਦੇ ਕਾਮਨਾ ਕਰ ਕਲਿਆਣ
ਮਹਾਰਾਜ ਮੇਰੇ ਹਿਰਦੇ ਚ ਕਾਮਨਾ ਵੀ ਮੇਰੀ ਕਲਿਆਣ ਹੋ ਜਾਵੇ ਮੈਂ ਜੀਵਨ ਮੁਕਤ ਹੋ ਜਾਵਾਂ
ਆਨ ਪਰਿਓ ਤੁਮ ਸ਼ਰਨ ਮਹਾਨ
ਆਪਣੀ ਕਲਿਆਣ ਦੀ ਕਾਂਖਾ ਰੱਖ ਕੇ ਮੈਂ ਤੁਹਾਡੀ ਸ਼ਰਨ ਆਇਆ ਹਾਂ
ਨਿਜ ਉਪਦੇਸ਼ ਬਤਾਵੋ ਮੋਦੀ
ਅੱਜ ਕਿਰਪਾ ਕਰਕੇ ਆਪ ਜੀ ਮੈਨੂੰ ਆਪਣਾ ਪਵਿੱਤਰ ਉਪਦੇਸ਼ ਬਖਸ਼ ਕੇ ਨਵਾਜੋ
ਜਿਸ ਤੇ ਜਨਮ ਮਰਨ ਹੋਈ
ਇਹਦੇ ਨਾਲ ਮੇਰਾ ਮਰਨ ਦਾ ਚੱਕਰ ਕੱਟਿਆ ਜਾਵੇ ਮੈਂ ਜਨਮ ਮਰਨ ਤੋਂ ਮੁਕਤ ਹੋ ਜਾਵਾਂ
ਸ਼੍ਰੀ ਗੁਰੂ ਗੋਬਿੰਦ ਬਖਾਨਾ
ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਬੋਲੇ
ਕਿਰਤ ਧਰਮ ਕੀ ਕਹੋ ਸੁਜਾਨਾ
ਮਹਾਰਾਜ ਜੀ ਕਹਿਣ ਲੱਗੇ ਭਾਈ ਪਾਨਾ ਧਰਮ ਦੀ ਕਿਰਤ ਕਰੋ ਧਰਮ ਦੀ ਕਿਰਤ ਕਰਕੇ
ਵਾਹਿਗੁਰੂ ਕੋ ਨਾਮ ਲਈਜੇ
ਨਾਲ ਵਾਹਿਗੁਰੂ 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 ਦਾ ਜਾਪ ਜਪਣਾ ਹੈ
ਰਸਨਾ ਸਰੋ ਨੈ ਵਿਸਹੀਜੇ
ਔਰ ਰਸਨਾ ਤੋਂ ਸਿਮਰਨ ਕਰਨਾ ਇੰਨਾ ਸਿਮਰਨ ਕਰਨਾ ਵੀ ਕਦੇ ਵਿਸਰੇ ਹੀ ਨਾ ਪਰਮੇਸ਼ਰ ਹਰ ਵੇਲੇ ਰਸਨਾ ਤੋਂ ਵਾਹਿਗੁਰੂ 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 ਦਾ ਜਾਪ ਜਪੀ ਜਾਣਾ ਯਤਨ ਕਰਨਾ ਕਿ ਧਰਮ ਦੀ ਕਿਰਤ ਕਰਦਿਆਂ ਨਾਮ ਨਾ ਵਿਸਰੇ ਜਦੋਂ ਵਿਸਰਨ ਲੱਗੇ ਗੁਰੂ ਅੱਗੇ ਅਰਦਾਸਾਂ ਕਰਨੀ ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਗੁਰੂ ਅੱਗੇ ਬਾਰ ਬਾਰ ਇਹੀ ਅਰਦਾਸਾਂ ਮਹਾਰਾਜ ਆਪਣਾ ਤੁਹਾਡਾ ਨਾਮ ਨਾ ਵਿਸਰੇ ਬਾਰ ਬਾਰ ਗੁਰੂ ਅਰਜੋਟੀਆਂ ਤੇ ਜਪੀ ਜਾਣਾ ਕੋਈ ਵੀ ਕੰਮ ਕਾਰ ਕਰਦੇ ਹੋ ਰਸਨਾ ਨਾਲ ਜਪੀ ਜਾਓ ਵਾਹਿਗੁਰੂ 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 ਹਾਥ ਪਾਓ ਸੇ ਕਾਮ ਸਭ ਚੀਤ ਨਿਰੰਜਨ ਨਾਲ ਕਿਰਤ ਕਿਰਤ ਕਰੋ ਤੇ ਧਰਮ ਦੀ ਕਿਰਤ ਕਰਨੀ ਹੈ ਧਰਮ ਦੀ ਕਿਰਤ ਦਾ ਮਤਲਬ ਹੁੰਦਾ ਜਿਹਦੇ ਚ ਝੂਠ ਫਰੇਬ ਛਲ ਕਪਟ ਦੀ ਬਿਰਤੀ ਨਾ ਹੋਵੇ ਜਿਹਦੇ ਝੂਠ ਆ ਜਾਏ ਛਲ ਫਰੇਬ ਕੀਤੇ ਉਹ ਧਰਮ ਦੀ ਕਿਰਤ ਨਹੀਂ ਹੁੰਦੀ ਉਹ ਪਾਪ ਦੀ ਕਿਰਤ ਹੈ ਧਰਮ ਦੀ ਕਿਰਤ ਜਿਹਦੇ ਚ ਕੋਈ ਝੂਠ ਛਲ ਫਰੇਬ ਨਹੀਂ ਕਥਾ ਵਿੱਚ ਪਿੱਛੇ ਬਚਨ ਆਏ ਸਨ महाराज जी दे चरणा विच एक सिख आया उहदा नाम सी एक बचनिया सिखा पुछया महाराज जी दा नाम एक बचनिया सिख क्यों महाराज कहन लगा जी महाराज मेरी ना दुकान है ते दुकान ते मैं राजसाज रखिया है भी जेड़ा कोई आके मेरे कोलो दुकान विचों सौदा मंगदा है मैं एक बचन रखिया है उन्होंने दसिया होया भी मेरी इन्ने दी खरीद है खर्च खुर्च पा के इन्ने विचों मैं कमाई कर ए नहीं कि महाराज मैं दसा मैं तो आप इन्ने दी खरीदी तुहानू कि मैं दे दे झूठ बोलन दुकान ते मेरे ते यकीन कर दे ते मैनू एक बचनिया एक सुखनिया सिख कह देंदे है सारे मेरा ना ही भी एक बचनिया सिख जां एक सुखनिया सिख के झूठ नहीं बोलदा इन्ने जिन्ने दी लिया वस्तु इनी ओदा हक भी बनदा अपना परिवार पाल लैंदा ओदे जुगाई कर तो इस करके महाराज मेरा एतबार बन गया ते मेरा एदे नाल ही भला हो गया महाराज जी ने कहा जे एदा दी किरत करदा सिखा नाल भजन करिया कर तेरा इन्ने नाल ही छुटकारा हो जा भला हो जा धर्म की किरत कहिंदे तो पातशाह भाई भाने नूं कहिंदे जिहड़ा इलाहाबाद तो प्रयागराज तो आया कहिंदे धर्म की किरत करके ते नाम जपना रसना द्वारा ते कदे उन्हों विसारना नहीं है हां जी
तब पानी सुन के निरतारा
जिते बचन के भाई पाना बोले
उन पूछन को बाकी उच्चा
उन्हां दे मन उत्थे इलाहाबाद उन्हां जो बीती सी पाना जी नाम तो जपदे पर उत्थे उन्हां ते किंतु करदे सी जेड़े लोग को एक बड़ा अनोखा जा किंतु करदे सी बड़ा अजीबो गरीब जिहा कहिंदे तू नाम लैंदा बार बार कि किसी वड्डे बंदे दा बार बार ना लैके खुश थोड़ी हुंदा गुस्से आवाजा को मारी जाना मैनू घड़ी मुड़ी भी तू नाम ना जपिया कर तू बार उहदा नाम लएगा तो तेरे ते खुश थोड़ी हुंदा ओ सगो तेरे ते गुस्से हो जाएगा महाराज हुण तुसीं कह दो नाम जपी जाओ मैं की करा ਇਹ ਸਵਾਲ ਕੀਤਾ ਭਾਈ ਭਾਨੇ ਨੇ ਸਤਿਗੁਰੂ ਜੀ ਇਹਦਾ ਜਵਾਬ ਦੱਸ ਰਹੇ ਹੈ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ